ਅਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ABS Friends Entertainment, Bazba Empire, Moshek and AAA Production present The Legend of the Legends, Gurtaz Maan. Saturday 28th October, First Ontario Center. Tickets are available on ticketmaster.ca. For sponsorship and VVIP tickets, contact
Sunny Bajpa 416-562-1120, Tony Jol 416-818-2020.
Brampton Fire and Emergency Services, Ontario Fire Marshal ke taawun se September 28 ko Save by the Beep mutarif karwa raha hai. Ontario ke pehle Test Your Alarm Day ke mauke par hum Brampton ke tamam rehaishon ko aapke alarm ki jaanch ke liye is ahem takreeb mein shamil hone ki daawat dete hain. Ye itna hi aasan hai jitna test button ko dabana. Yaad rakhein, aapke alarm bajne par aapke paas mehfooz tareeke se farar hone ke liye sirf 60 second ya isse bhi kam waqt ho sakta hai. Fire safety har ek ki zimmedari hai.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ, ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ with private room, in-house mortgage and loyal team, in-house projects, investment opportunity. Phir der ka di, aao te join karo Executive Homes Realty ya call karo 905-890-1300 ya visit karo ehrb.ca.
A child's smile can make a big difference when it comes to their health. If you have kids under 12, earn less than $90,000 a year and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
Brampton on stage 12 se 18 October tak The Rose Brampton par Ahad Razanir ko Hamlet ke kirdaar mein dekh kar khush aur welcome karte hain. Hamlet jo aajkal ke daur ke liye gazabnak, tez raftaar, intiqam aur daagdar mohabbat ki kahani hai. Kya aap hamare Denmark ke shahzade ke saath baizzat, khushhali, pagalpan ke darmiyan line par chalne ki himmat karte hain? Ye tabdili sirf sachcha saniya hi la sakta hai. Dekhna mat bhuliyega Hamlet 12 se 18 October tak The Rose Brampton mein. सेल टिकट्स खरीदने के लिए विजिट करें brampton.onstage.ca।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 days a week सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998, मोमिन हलाल मीट एंड ग्रोसरी।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs is for the swagat. I'm Ramanjeet Singh Sidhu. We're going to start this program. We're going to talk about our guests. Solutions for all your financing needs, so residential, commercial, institutional, private, self-employed, debt consolidation, equity line of credits, first and second mortgages, new immigrants, refinances. The mortgage center, the Nyank, Patnagar, Jino, Tushi, Sampar, Karo, Osadanal, phone do te bhi, kai var program dhe shamal ho ke, apne services di jankari dhe hunde ne, ar jekar Tushi, Nyank, Patnagar, Jino, mortgage agents naal, ਇਹਨਾਂ ਨਾਲ ਗੱਲ ਕਰਨੀ ਹੋਵੇ ਤਾਂ 6477022023 6427702 2023 ਦੇ ਉੱਤੇ ਤੁਸੀਂ ਜਾ ਕੇ ਸੰਪਰਕ ਕਰ ਸਕਦੇ ਹੋ ਤੇ ਹੁਣ ਅਸੀਂ ਆਪਣੇ ਮਹਿਮਾਨ ਇਮਰਾਨ ਇਕਬਾਲ ਸਾਹਿਬ ਨਾਲ ਗੱਲਬਾਤ ਕਰਾਂਗੇ ਇਮਰਾਨ ਸਾਹਿਬ ਨੇ 2016 ਵਿੱਚ ਪੀਐਚਡੀ ਕੀਤੀ ਯੂਨੀਵਰਸਿਟੀ ਆਫ ਲੀਡਸ ਇੰਗਲੈਂਡ ਤੋਂ ਤੇ ਉਹਨਾਂ ਦਾ ਟੌਪਿਕ ਸੀ ਰੂਲਿੰਗ ਇਲੀਟ ਆਈਡੀਓਲੋਜੀ ਐਂਡ ਪਾਵਰ ਪੋਲਿਟਿਕਸ ਅ ਕ੍ਰਿਟੀਕਲ ਐਨਾਲਿਸਿਸ ਆਫ ਪਾਕਿਸਤਾਨਸ ਜੀਓਪੋਲਿਟਿਕਸ ਫਿਰ 2005 ਵਿੱਚ ਐਂਟਰਡ ਕੀਤੀ ਹੈ ਕਾਇਦੇ ਆਜ਼ਮ ਯੂਨੀਵਰਸਿਟੀ ਪਾਕਿਸਤਾਨ ਤੋਂ ਟੈਰਰਿਜ਼ਮ ਐਂਡ ਸਾਊਥ ਏਸ਼ੀਅਨ ਪੋਲਿਟਿਕਸ ਅ ਕੇਸ ਸਟੱਡੀ ਆਫ ਇੰਡੋ ਪਾਕਿਸਤਾਨ ਰਿਲੇਸ਼ਨਸ 2001-2003 ਤੇ 1999 ਦੇ ਵਿੱਚ ਐਮਏ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਪਾਕਿਸਤਾਨ ਤੋਂ ਕੀਤੀ ਕੁਝ ਸਮਾਂ ਇਹ ਜਾਪਾਨ ਵੀ ਰਹੇ ਯੂਐਸਏ ਵੀ ਰਹੇ ਤੇ ਅੱਜ ਕੱਲ ਇਹ ਕੈਨੇਡਾ ਓਟਵਾ ਦੇ ਵਿੱਚ ਪਹੁੰਚੇ ਨੇ ਕੀ ਇਹਨਾਂ ਦੀ ਜ਼ਿੰਦਗਾਨੀ ਦਾ ਸਫ਼ਰ ਰਿਹਾ ਕਿੰਨੀ ਇਲਮ ਹਾਸਲ ਕੀਤਾ ਔਰ ਹੁਣ ਲਾਈਫ ਕਿਸ ਪੜਾਅ ਦੇ ਉੱਤੇ ਖੜੀ ਹੈ ਅਸੀਂ ਦੇਖਦੇ ਹਾਂ ਕਿ ਕੈਨੇਡਾ ਵਿੱਚ ਬਹੁਤ ਕੁਆਲੀਫਾਈਡ ਲੋਕ ਆ ਜਾਂਦੇ ਆ ਔਰ ਉਸ ਤੋਂ ਬਾਅਦ ਉਹਨਾਂ ਨਾਲ ਕੀ ਬਣਦਾ ਇੱਕ ਇਹ ਵੀ ਕਹਾਣੀ ਹੁੰਦੀ ਹੈ ਸਾਡੇ ਕੋਲ ਕਿ ਕਿੰਨੇ ਕੁ ਨੁਕਸ ਕੱਢਾਂਗੇ ਜਾਂ ਅਸੀਂ ਉਹਨਾਂ ਦੀ ਕਾਬਲੀਅਤ ਨੂੰ ਪਹਿਚਾਣਾਂਗੇ ਸਾਡੇ ਕੋਲ ਦੋ ਤਰ੍ਹਾਂ ਦੀ ਅਪਰੋਚਸ ਹੁੰਦੀਆਂ ਨੇ ਵੈਦਰ ਵੀ ਆਰ ਨੈਗੇਟਿਵ ਅਬਾਊਟ ਦੈਮ ਔਰ ਪੋਜ਼ਿਟਿਵ ਕਿ ਅਸੀਂ ਲੁਕਸ ਦੇਖੀ ਜਾਣੇ ਯਾਰ ਜੇ ਤੂੰ 6 ਫੁੱਟ ਦਾ ਹੁੰਦਾ ਤਾਂ ਕੰਮ ਬਣ ਜਾਣਾ ਸੀ ਪਰ 5 ਫੁੱਟ 11 ਨਹੀਂ ਬਸ ਇਹੀ ਇੱਕ ਬਾਤ ਮਾਰ ਗਈ ਅੱਖਾਂ ਦਾ ਰੰਗ ਨੀਲਾ ਹੁੰਦਾ ਤਾਂ ਬਣ ਜਾਣਾ ਸੀ ਪਰ ਜੇ ਨੁਕਸ ਕੱਢਣ ਤੇ ਆ ਜਾਓ ਤੇ 1000 ਕੱਢ ਦੋ ਪਰ ਜੇ ਕੁਆਲੀਫਿਕੇਸ਼ਨ ਦੇਖੋ ਤੇ ਫਿਰ ਇੱਕ ਵੀ ਚੀਜ਼ ਨਾਲ ਮੈਚ ਕਰਨਾ ਵੀ ਮੁਸ਼ਕਲ ਹੋ ਜਾਂਦਾ ਬਟ ਇਫ ਆਈ ਐਮ ਇਨ ਅ ਪੋਜੀਸ਼ਨ ਟੂ ਇਗਨੋਰ ਸਮਬਡੀ ਦੈਨ ਆਈ ਕੈਨ ਤੇ ਇਹੀ ਸਾਡਾ ਇੱਕ ਸਿਸਟਮ ਹੈ ਸੋ ਇਸ ਤਰ੍ਹਾਂ ਜੇ ਆਪਾਂ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਰਾਤ ਮੇਰੀ ਵੀ ਉਹਨਾਂ ਨਾਲ ਅੱਧਾ ਕੁ ਘੰਟਾ ਗੱਲਬਾਤ ਹੋਈ ਸੀ ਤੇ ਮੈਂ ਆਪਣੇ ਆਪ ਨੂੰ ਬੜਾ ਧੰਨਵਾਦ ਸਮਝਿਆ ਕਿ ਮੈਨੂੰ ਇਸ ਤਰ੍ਹਾਂ ਦੇ ਇੱਕ ਦੋਸਤ ਨਾਲ ਪੰਜਾਬੀ ਜ਼ੁਬਾਨ ਦੇ ਵਿੱਚ ਗੱਲ ਕਰਨ ਦਾ ਮੌਕਾ ਮਿਲਿਆ ਤੇ ਫਿਰ ਰਾਤੋਂ ਰਾਤ ਹੀ ਫੈਸਲਾ ਕੀਤਾ ਗਿਆ ਕਿ ਨਹੀਂ ਇਹ ਗੱਲ ਤੁਹਾਡੇ ਨਾਲ ਵੀ ਸਾਂਝੀ ਕਰਵਾਈ ਜਾਵੇ ਤੋ ਹੁਣ ਮੈਂ ਇਮਰਾਨ ਸਾਹਿਬ ਨੂੰ ਖੁਸ਼ਾਮਦੀਦ ਕਹਿੰਦਾ ਇਮਰਾਨ ਸਾਹਿਬ ਵੈਰੀ ਵਾਰਮ ਵੈਲਕਮ ਔਨ 770 AM ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਯੂ ਹਾਂਜੀ
ਥੈਂਕ ਯੂ ਵੈਰੀ ਮਚ ਸਾਧੂ ਸਾਹਿਬ ਐਂਡ ਇਟਸ ਮਾਈ ਪਲੇਅਰ ਐਂਡ ਆਨਰ ਟੂ ਬੀ ਔਨ ਏਅਰ ਵਿਦ ਯੂ ਐਂਡ ਸ਼ੇਅਰ ਮਾਈ ਵਿਊਜ਼
ਜੀ ਬਿਲਕੁਲ ਬਹੁਤ ਖੁਸ਼ੀ ਹੋਈ ਇਮਰਾਨ ਸਾਹਿਬ ਕਿ ਸਾਡੇ ਹੋਰ ਸਾਥੀ ਸੱਜਣ ਰੇਡੀਓ ਸੁਣਨ ਵਾਲਿਆਂ ਨਾਲ ਤੁਹਾਡੀ ਇੰਟਰੋਡਕਸ਼ਨ ਹੋਏਗੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਐਕਸਪਰਟੀਜ਼ ਜੋ ਪੋਲਿਟਿਕਸ ਦੇ ਉੱਪਰ ਹੈ ਰਿਸਰਚ ਵਰਕ ਕੀਤੇ ਨੇ ਉਹਨਾਂ ਦੀ ਲਾਈਟ ਦੇ ਵਿੱਚ ਅਸੀਂ ਕੁਝ ਇੱਕ ਗੱਲਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਰਿਆ ਕਰਾਂਗੇ। ਸੋ ਪਹਿਲਾਂ ਤਾਂ ਤੁਹਾਡੀ ਇੰਟਰੋਡਕਸ਼ਨ ਤੋਂ ਸ਼ੁਰੂ ਕਰਦੇ ਹਾਂ, ਮੈਂ ਇੱਕ ਬਰੀਫ ਜਿਹਾ ਅਕਾਊਂਟ ਦਿੱਤਾ। ਸੋ ਟੈਲ ਅਸ ਅਬਾਊਟ ਯੋਰ ਸੈਲਫ ਕਿ ਤੁਸੀਂ ਕਿੱਥੋਂ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ, ਸਾਨੂੰ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦਿਓ।
ਇਹ ਤੇ ਪੂਰੀ ਕਿਤਾਬ ਸੁਣਾਉਣੀ ਪਏਗੀ ਤੁਹਾਨੂੰ, ਲੇਕਿਨ ਚਲੋ ਬਰੀਫਲੀ ਥੋੜਾ ਜਿਹਾ ਤੁਹਾਨੂੰ ਇੰਟਰੋਡਕਸ਼ਨ ਕਰਵਾ ਦਿੰਦੇ ਹਾਂ। ਮੈਂ ਜੀ, ਮੇਰਾ ਸਫ਼ਰ ਤੇ ਗਵਰਨਮੈਂਟ ਕਾਲਜ ਲਾਹੌਰ ਤੋਂ ਸ਼ੁਰੂ ਹੋਇਆ, ਉੱਥੇ ਹੀ ਮੇਰੀ ਪੈਦਾਇਸ਼ ਸੀ ਔਰ ਉੱਥੇ ਹੀ ਵੱਡਾ ਹੋਇਆ ਮੈਂ। ਗਵਰਨਮੈਂਟ ਕਾਲਜ ਲਾਹੌਰ ਪੁਰਾਣਾ, ਤੁਹਾਨੂੰ ਪਤਾ ਹੈ, ਗਵਰਨਮੈਂਟ ਕਾਲਜ ਲਾਹੌਰ ਸੀ, ਡੀ ਵੀ ਏ ਕਾਲਜ ਸੀ, ਐਮ ਏ ਕਾਲਜ ਸੀ, ਦਿਆਲ ਸਿੰਘ ਕਾਲਜ ਸੀ, ਤੇ ਲਾਹੌਰ ਦਾ ਯੂਜ਼ ਟੂ ਬੀ ਦਾ ਹੱਬ ਆਫ ਯੂ ਨੋ ਐਜੂਕੇਸ਼ਨ ਔਰ ਐਜੂਕੇਸ਼ਨਲ ਐਕਟੀਵਿਟੀਜ਼ ਬ੍ਰਿਟਿਸ਼ ਰਾਜ ਦੇ ਦੌਰਾਨ। ਤੇ ਮੇਰੇ ਪਾਰਟੀਸ਼ਨ, ਜਦੋਂ ਪਾਰਟੀਸ਼ਨ ਹੋਈ ਹੈ ਤੇ ਮੇਰੇ ਨਾਨਾ ਨਾਨੀ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ ਮਾਈਗ੍ਰੇਟ ਕਰਕੇ ਤੇ ਲਾਹੌਰ ਆ ਗਏ। ਦਰਿਆਲ ਮੇਰੇ ਆ ਰਹੇ ਸੀ ਲਾਹੌਰ ਦੇ ਸਨ, ਤੇ ਉਹਨਾਂ ਸਾਰਿਆਂ ਨੇ ਫਿਰ ਗਵਰਨਮੈਂਟ ਕਾਲਜ 'ਚ ਹੀ ਨੌਕਰੀ ਕਰ ਲਈ, ਕੋਈ ਮਜ਼ਦੂਰੀ ਤੇ ਲੱਗ ਗਿਆ, ਕੋਈ ਕਿਸੇ ਉੱਥੇ। ਫਿਰ ਪੈਦਾਇਸ਼ ਹੋਈ ਤੇ ਲੱਕੀਲੀ ਮੇਰਾ ਉੱਥੇ ਐਡਮਿਸ਼ਨ ਹੋ ਗਿਆ ਐਫ ਏ ਵਿੱਚ, ਫਿਰ ਉੱਥੇ ਹੀ ਐਫ ਏ ਕੀਤਾ, ਫਿਰ ਬੀ ਏ ਕੀਤਾ, ਫਿਰ ਉੱਥੇ ਮਾਸਟਰਸ ਇਨ ਪੋਲੀਟੀਕਲ ਸਾਇੰਸ ਕੀਤਾ। ਉਸ ਤੋਂ ਬਾਅਦ ਫਿਰ ਮੈਂ ਕਾਇਦੇ ਆਜ਼ਮ ਯੂਨੀਵਰਸਿਟੀ ਚਲਾ ਗਿਆ, ਉੱਥੋਂ ਐਮ ਫਿਲ ਇੰਟਰਨੈਸ਼ਨਲ ਰਿਲੇਸ਼ਨ 'ਚ ਕੀਤਾ, ਤੇ ਉਸ ਤੋਂ ਬਾਅਦ ਫਿਰ ਆਈ ਵਾਜ਼ ਲੱਕੀ ਟੂ ਬੀ ਅਪੁਆਇੰਟਡ ਐਜ਼ ਅਸਿਸਟੈਂਟ ਪ੍ਰੋਫੈਸਰ ਐਟ ਐਫ ਸੀ ਕਾਲਜ ਲਾਹੌਰ, ਫੋਰਮਨ ਕ੍ਰਿਸ਼ਨ ਕਾਲਜ, ਜਿਹੜਾ ਅਮੈਰੀਕਨ ਪ੍ਰੈਸਬੀਟੇਰੀਅਨ ਚਰਚ ਨੇ ਉਸ ਵਕਤ ਮੁਸ਼ਰਫ ਦੇ ਦੌਰ ਦੇ ਵਿੱਚ ਉਹਨਾਂ ਨੇ ਉਹਨੂੰ ਦੁਬਾਰਾ ਤੋਂ ਟੇਕ ਓਵਰ ਕੀਤਾ ਸੀ, ਕਿਉਂਕਿ ਨੈਸ਼ਨਲਾਈਜ਼ ਕਰ ਦਿੱਤਾ ਗਿਆ ਸੀ ਭੁੱਟੋ ਦੇ ਦੌਰ 'ਚ। ਤੇ ਫਿਰ ਉਸ ਤੋਂ ਬਾਅਦ ਜ਼ਿਆਦ ਨੇ ਉਹਦੇ ਉੱਤੇ ਆਪਣਾ ਜਮਾਤ ਇਸਲਾਮੀ ਦਾ ਕਬਜ਼ਾ ਰੱਖਿਆ। ਐਨੀਵੇ, ਸੋ ਪੀਟਰ ਅਮਾਕੋਸਟ ਆਏ ਉੱਥੇ ਅਮੈਰੀਕਨ ਪ੍ਰੈਸਬੀਟੇਰੀਅਨ ਚਰਚ ਨੂੰ, ਹੀ ਵਾਜ਼ ਅ ਬਿਗ ਮੈਨ, ਬਿਗ ਪਰਸਨੈਲਿਟੀ। ਤੇ ਉੱਥੇ ਫਿਰ ਮੈਂ ਜੀ ਆਪਣੀ ਫਸਟ ਟਾਈਮ ਟੀਚਿੰਗ ਸ਼ੁਰੂ ਕੀਤੀ ਪੋਲੀਟੀਕਲ ਸਾਇੰਸ ਡਿਪਾਰਟਮੈਂਟ 'ਚ। ਤੇ ਉਸੇ ਹੀ ਮੀਨ ਵਾਇਲ ਮੈਨੂੰ ਪਾਕਿਸਤਾਨ ਚਾਰਲਸ ਵੈਲਸ ਵਿਜ਼ਿਟਿੰਗ ਫੈਲੋਸ਼ਿਪ ਮਿਲ ਗਈ ਟੂ ਸਟੱਡੀ ਹਿਊਮਨ ਰਾਈਟਸ ਐਟ ਹਿਊਮਨ ਰਾਈਟਸ ਸੈਂਟਰ, ਯੂਨੀਵਰਸਿਟੀ ਆਫ ਐਸੈਕਸ, ਤੇ ਦੈਟ ਵਾਜ਼ ਮਾਈ ਫਸਟ ਇੰਟਰਨੈਸ਼ਨਲ ਐਕਸਪੀਰੀਅੰਸ। ਉੱਥੇ ਜਾ ਕੇ ਫਿਰ ਹਿਊਮਨ ਰਾਈਟਸ ਪੋਲੀਟਿਕਸ ਨੂੰ ਥੋੜ੍ਹਾ ਜਿਹਾ ਪੜ੍ਹਿਆ ਕੋਈ 5-6 ਮਾਹ, ਉਹ ਦੈਟ ਵਾਜ਼ ਦਾ ਫਸਟ ਟਾਈਮ ਉੱਥੇ ਫਿਰ ਕੁਛ ਇੰਡੀਅਨ ਕੁਛ ਸਿੱਖ ਭਰਾ ਉਹਨਾਂ ਦੇ ਨਾਲ ਇੰਟਰੈਕਸ਼ਨ ਹੋਇਆ ਫਸਟ ਟਾਈਮ ਇਨ ਲਾਈਫ, ਤੇ ਬੜੀ ਅੱਛੀ ਯਾਰੀ ਦੋਸਤੀ ਹੋ ਗਈ ਉਹਨਾਂ ਨਾਲ ਉੱਥੇ, ਔਰ ਬੜਾ ਵਧੀਆ ਟਾਈਮ ਗੁਜ਼ਰਿਆ ਉੱਥੇ। ਉਸ ਤੋਂ ਬਾਅਦ ਜੀ ਮੇਰੀ ਫਿਰ ਯੂਨੀਵਰਸਿਟੀ ਆਫ ਲੀਡਸ 'ਚ ਪੀ ਐਚ ਡੀ 'ਚ ਐਡਮਿਸ਼ਨ ਹੋ ਗਿਆ, ਫਿਰ ਕੋਈ 5-6 ਸਾਲ ਪੀ ਐਚ ਡੀ ਦੇ ਵਿੱਚ ਉੱਥੇ ਗੁਜ਼ਰੇ। ਐਟ ਦ ਸੇਮ ਟਾਈਮ ਆਈ ਵਾਜ਼ ਅਪੁਆਇੰਟਡ ਐਜ਼ ਅ ਪਾਰਟ ਟਾਈਮ ਟਿਊਟਰ ਲਾਈਫ ਲੌਂਗ ਲਰਨਿੰਗ ਸੈਂਟਰ ਦੇ ਨਾਲ, ਫਿਰ ਉੱਥੇ ਕੋਰਸ ਵੀ ਮੈਂ ਪੜ੍ਹਾਇਆ, ਟੀਚਿੰਗ ਅਸਿਸਟੈਂਟ ਦੇ ਤੌਰ 'ਤੇ ਵੀ 2 ਕੋਰਸ ਪੜ੍ਹਾਏ, ਤੇ ਥੋੜ੍ਹੀ ਮਜ਼ਦੂਰੀ ਵੀ ਕੀਤੀ, ਕਿਸੇ ਰੈਸਟੋਰੈਂਟ ਦੇ ਵੀ ਕੰਮ ਕੀਤਾ ਜਦੋਂ ਹਾਲਾਤ ਖਰਾਬ ਹੋ ਜਾਂਦੇ ਸਨ। ਤੇ ਲੀਡ ਸਟੂਡੈਂਟ ਯੂਨੀਅਨ ਨੇ ਫਿਰ ਮੈਨੂੰ ਅਪੁਆਇੰਟ ਕੀਤਾ ਡੈਮੋਕ੍ਰੇਸੀ ਰਿਪ੍ਰੈਜੈਂਟੇਟਿਵ ਯੂਨੀਵਰਸਿਟੀ ਆਫ ਲੀਡਸ ਨੂੰ। ਦੈਟ ਵਾਜ਼ ਐਨ ਆਨਰ ਫੋਰ ਮੀ। ਫਿਰ ਮੀਨ ਵਾਇਲ ਫਸਟ ਟਾਈਮ ਆਈ ਵੈਂਟ ਟੂ ਜੋਨ ਹੋਪਕਿੰਸ ਯੂਨੀਵਰਸਿਟੀ, ਉੱਥੇ ਫੈਲੋਸ਼ਿਪ ਹੋ ਗਈ ਕੋਈ 2-1 ਮਾਹ ਦੀ, ਉੱਥੇ ਗੁਜ਼ਾਰੇ। ਉਸ ਤੋਂ ਬਾਅਦ ਮੁਕੰਮਲ ਕੀਤੀ ਪੀ ਐਚ ਡੀ, ਦੈਨ ਆਈ ਕੇਮ ਬੈਕ ਔਰ ਆ ਕੇ ਫਿਰ ਯੂਨੀਵਰਸਿਟੀ ਆਫ ਲਾਹੌਰ, ਫਿਰ ਨਮਲ ਯੂਨੀਵਰਸਿਟੀ, ਨੈਸ਼ਨਲ ਯੂਨੀਵਰਸਿਟੀ ਆਫ ਮਾਡਰਨ ਲੈਂਗੁਏਜਿਸ ਇਸਲਾਮਾਬਾਦ, ਉਹ ਜੁਆਇਨ ਕੀਤੀ। ਫਿਰ ਅਸੀਂ ਕੋਵਿਡ ਦੇ ਦੌਰਾਨ ਮੂਵ ਕਰ ਗਏ ਜਪਾਨ, ਬੇਗਮ ਮੇਰੀ ਜਪਾਨੀ, ਤੇ ਫਿਰ ਜਪਾਨ ਇੱਕ ਯੂਨੀਵਰਸਿਟੀ ਦੇ ਵਿੱਚ ਪਾਰਟ ਟਾਈਮ ਟੀਚਿੰਗ ਮਿਲ ਗਈ, ਉੱਥੇ ਪੜ੍ਹਾਇਆ। ਫਿਰ ਮੀਨ ਵਾਇਲ ਅਸੀਂ ਵਾਈਫ ਮੇਰੀ ਜਿਹੜੀ ਹੈ ਵੈਸਟਰਨ ਯੂਨੀਵਰਸਿਟੀ ਲੰਡਨ ਓਨਟਾਰੀਓ ਤੋਂ ਮਾਸਟਰ ਸਟੱਡੀਜ਼ ਕਰ ਰਹੀ ਸੀ, ਤੇ ਮੈਂ ਵੀਜ਼ੇ ਦਾ ਵੇਟ ਕਰ ਰਿਹਾ ਸਾਂ, ਔਰ ਫਿਰ ਜਦੋਂ ਮੇਰਾ ਵੀਜ਼ਾ ਲੱਗਾ ਫਿਰ ਅਸੀਂ ਦੋਵੇਂ ਹੀ ਇੱਥੇ ਓਟਵਾ ਮੂਵ ਕਰ ਗਏ। ਇਹ ਜੀ ਸ਼ਾਰਟਕੱਟ ਮੇਰੀ ਪੂਰੀ ਕਿਤਾਬ ਦੀ ਸਮਰੀ।
ਵੈਰੀ ਗੁੱਡ। ਤੇ ਵਾਈਫ ਤੁਸੀਂ ਕਹਿੰਦੇ ਹੋ ਜਪਾਨੀ, ਤੇ ਮੈਨੂੰ ਇਹ ਨਹੀਂ ਸਮਝ ਆਇਆ ਵੀ ਸ਼ੀ ਇਜ਼ ਬੋਰਨ ਦੇਅਰ ਐਂਡ ਵੀ ਜਪਾਨੀਜ਼ ਨੇ ਹੋ ਜਾਂ
ਉਹ ਜੀ
ਪਾਕਿਸਤਾਨ ਤੋਂ ਗਏ?
ਨਹੀਂ, ਉਹ ਜਪਾਨੀਜ਼ ਨੇ। ਤੇ ਉਹ ਮੈਂ ਜਦੋਂ ਆਪਣੀ ਪੀ ਐਚ ਡੀ ਕਰ ਰਿਹਾ ਸਾਂ ਸਕੂਲ ਆਫ ਪੋਲੀਟਿਕਸ ਦੇ ਵਿੱਚ ਯੂਨੀਵਰਸਿਟੀ ਆਫ ਲੀਡਸ ਤੋਂ, ਤੇ ਉਹ ਉਸ ਵਕਤ ਐਕਸਚੇਂਜ ਪ੍ਰੋਗਰਾਮ ਤੇ ਆਈ ਸੀ ਜਪਾਨ ਤੋਂ, ਔਰ ਉੱਥੇ ਫਿਰ ਸਾਡੀ ਯਾਰੀ ਦੋਸਤੀ ਹੋ ਗਈ, ਫਿਰ ਪਿਆਰ ਵੱਧ ਗਿਆ। ਉਹ ਫਿਰ ਮੈਂ ਤੇ ਪਾਕਿਸਤਾਨ ਚਲਾ ਗਿਆ, ਵਾਪਸ ਜਪਾਨ ਚਲੀ ਗਈ, ਤੇ ਫਿਰ ਉਹ ਜਪਾਨ ਤੋਂ ਕਹਿੰਦੀ ਸੀ ਤੇਰੇ ਨਾਲ ਵਿਆਹ ਕਰਨਾ। ਮੈਂ ਕਿਹਾ ਵੀ ਉੱਥੇ ਤੇ ਬੜੀ ਦਹਿਸ਼ਤਗਰਦੀ ਹੈ ਪਾਕਿਸਤਾਨ 'ਚ, ਤੇ ਤੂੰ ਜਪਾਨ 'ਚ ਐਡਾ ਸੇਫ ਮੁਲਕ ਹੈ, ਐਡਾ ਸਿਕਿਓਰ ਮੁਲਕ ਹੈ, ਐਡਾ ਸਾਫ ਸੁਥਰਾ ਹੈ, ਤੇ ਰੂਲਸ ਐਂਡ ਰੈਗੂਲੇਸ਼ਨਸ ਨੇ, ਲਾਅ ਹੈ, ਤੇ ਵਾਈ ਡੂ ਯੂ ਵਾਂਟ ਟੂ ਪੁੱਟ ਯੋਰ ਸੈਲਫ ਇਨ ਅ ਟ੍ਰਬਲ, ਯੂ ਨੋ, ਕਮਿੰਗ ਆਲ ਦਾ ਵੇ ਟੂ ਪਾਕਿਸਤਾਨ, ਮੇਰੇ ਨਾਲ ਵਿਆਹ ਕਰ। ਉਹਨੇ ਫਿਰ ਉਹਨੇ ਜੀ ਜੁਮਲਾ ਬੋਲਿਆ ਜਿਹੜਾ, ਉਸ ਤੋਂ ਬਾਅਦ ਫਿਰ ਮਜ਼ੀਦ ਬਹਿਸ ਹੀ ਨਹੀਂ ਹੋਈ। ਉਹਨੇ ਕਿਹਾ ਜੀ ਮਰਨਾ ਤੇ ਜਪਾਨ 'ਚ ਹੀ ਹੈ, ਤੇ ਜੇ ਪਾਕਿਸਤਾਨ 'ਚ ਆਈਏ ਤੇ ਪਾਕਿਸਤਾਨ 'ਚ ਜਾ ਕੇ ਮਰ ਜਾਵਾਂਗੇ। ਤੇ ਮੈਂ ਕਿਹਾ ਬਈ ਇਸ ਤੋਂ ਬਾਅਦ ਮੈਂ ਕਿਹਾ ਅਗਰ ਤੂੰ ਮੁਕੱਦਰਾਂ ਤੇ ਸੁੱਟੀ ਹੈ ਸਾਰੀ ਖੇਡ ਤੇ ਆ ਜਾ ਫਿਰ। ਤੇ ਦੈਨ ਸ਼ੀ ਕੇਮ ਟੂ ਲਾਹੌਰ ਜੀ, ਹਾਂ, ਸ਼ੀ ਕੇਮ ਟੂ ਲਾਹੌਰ, ਸ਼ੀ ਕਨਵਰਟਿਡ ਟੂ ਇਸਲਾਮ ਐਂਡ we got married there in 2017, aur mashallah fir assi 2 saal utthe pakistan ch vi guzare, ਔਰ ਹੁਣ ਬੇਟਾ ਸਾਡਾ ਇੱਕ 5 ਸਾਲ ਦਾ ਸ਼ਮਸ ਉਹਦਾ ਨਾਮ ਹੈ, ਬੇਟੀ ਹੈ 2 ਸਾਲ ਦੀ ਉਹਦਾ ਮਹਾ ਨਾਮ ਹੈ ਤੇ ਵੀ ਆਰ ਵੈਰੀ ਹੈਪੀ ਫੈਮਿਲੀ, ਵੈਰੀ ਹੈਪੀ ਫੈਮਿਲੀ ਜੀ।
ਵੈਰੀ ਗੁੱਡ। ਤੇ ਸ਼ਿਬਾ ਇੰਸਟੀਟਿਊਟ ਆਫ ਸਾਇੰਸ ਚੋਸ਼ੀ, ਆਈ ਬਿਲੀਵ ਜੇ ਮੈਂ ਸਹੀ ਬੋਲਦਾ ਹਾਂ, ਜਪਾਨ, ਉੱਥੇ ਵੀ ਤੁਸੀਂ ਵਿਜ਼ਿਟਿੰਗ ਲੈਕਚਰਰ ਦੇ ਤੌਰ ਤੇ 2021-22 ਤੱਕ ਦਾ ਸਮਾਂ ਗੁਜ਼ਾਰਿਆ।
ਹਾਂਜੀ, ਉੱਥੇ ਇਹਨਾਂ ਦਾ ਕਿਉਂਕਿ ਤੁਸੀਂ ਸੁਣਿਆ ਹੋਣਾ ਕਿ ਜਪਾਨ ਜਿਹੜਾ ਉਹ 2030 ਗਲੋਬਲ ਵਿਜ਼ਨ ਲੈ ਕੇ ਚੱਲ ਰਿਹਾ, ਔਰ ਜਪਾਨ ਜੈਪਨੀਜ਼ ਕੋਸ਼ਿਸ਼ ਕਰ ਰਹੇ ਨੇ ਕਿ ਉਹ ਮੈਕਸੀਮਮ ਜਿਹੜਾ ਆਪਣੇ ਜਿਹੜੇ ਕੋਰਸਿਸ ਨੇ ਡਿਫਰੈਂਟ ਸਬਜੈਕਟਸ ਨੇ ਉਹਨਾਂ ਨੂੰ ਇੰਗਲਿਸ਼ ਵਿੱਚ ਇੰਟਰੋਡਿਊਸ ਕਰਵਾਵੇ ਆਪਣੀ ਯੂਨੀਵਰਸਿਟੀ ਦੇ ਵਿੱਚ। ਤੇ ਜਪਾਨ ਦੇ ਵਿੱਚ ਬੜੀ ਕਮੀ ਹੈ ਇਸ ਚੀਜ਼ ਦੀ, ਉੱਥੇ ਇੰਗਲਿਸ਼ ਲੈਂਗੁਏਜ ਪੜ੍ਹਾਉਣ ਵਾਲੇ, ਔਰ ਖਾਸ ਤੌਰ ਤੇ ਅਗਰ ਤੁਸੀਂ ਮਤਲਬ ਲੈਂਗੁਏਜ ਪੜ੍ਹਾਉਣਾ ਤੇ ਆਸਾਨ ਹੈ, ਲੇਕਿਨ ਸਬਜੈਕਟਸ ਜਿਹੜੇ ਨੇ ਸੋਸ਼ੀਓਲੋਜੀ ਹੋ ਗਿਆ, ਐਂਥਰੋਪੋਲੋਜੀ ਹੋ ਗਿਆ, ਫਿਰ ਇੰਟਰਨੈਸ਼ਨਲ ਰਿਲੇਸ਼ਨ ਹੋ ਗਿਆ, ਉਹਦੇ ਵਿੱਚ ਉਹਨਾਂ ਨੂੰ ਅੰਗਰੇਜ਼ੀ ਚ ਪੜ੍ਹਾਉਣ ਵਾਸਤੇ ਇਹਨਾਂ ਨੂੰ ਐਕਸਪਰਟੀਜ਼ ਚਾਹੀਦੇ ਸਨ। ਤੇ ਉਹ ਲੱਕੀਲੀ ਮੈਂ ਉੱਥੇ ਸਾਂ ਤੇ ਚੋਸ਼ੀ ਸਾਡਾ ਘਰ ਉੱਥੇ ਜਪਾਨ ਦੇ ਵਿੱਚ ਅਸਾਹੀ ਇੱਕ ਛੋਟਾ ਜਿਹਾ ਸ਼ਹਿਰ ਹੈ ਬਿਲਕੁਲ ਸਮੁੰਦਰ ਦੇ ਕਿਨਾਰੇ ਤੇ ਪੈਸੀਫਿਕ ਦੇ, ਤੇ ਚੋਸ਼ੀ ਨੈਕਸਟ ਸਿਟੀ ਹੈ। ਚੋਸ਼ੀ ਇਜ਼ ਅ ਵੈਰੀ ਹਿਸਟੋਰੀਕਲ ਸਿਟੀ ਬੇਸਿਕਲੀ, ਐਵਰੀਬਡੀ ਨੋਜ਼ ਇਨ ਜਪਾਨ ਵੇਅਰ ਚੋਸ਼ੀ ਇਜ਼। ਤੇ ਉੱਥੇ ਫਿਰ ਪ੍ਰਾਈਵੇਟ ਯੂਨੀਵਰਸਿਟੀ ਹੈ, ਚੀਬਾ ਇੰਸਟੀਟਿਊਟ ਆਫ ਸਾਇੰਸ ਹੈ, ਯੂਨੀਵਰਸਿਟੀ ਦੇ ਡਿਫਰੈਂਟ ਕੈਂਪਸਿਸ ਨੇ ਇੱਕ ਚੋਸ਼ੀ ਚ। ਉਹਨਾਂ ਨੇ ਫਿਰ ਉੱਥੇ ਬੁਲਾਇਆ, ਔਰ ਲਕੀਲੀ ਉੱਥੇ ਦਾ ਜਿਹੜਾ ਡਾਇਰੈਕਟਰ ਸੀ ਉਹ ਵਿਕਟਰ ਹੇਜ਼ਨ ਸੀ, ਅਮੈਰੀਕਨ ਸੀ ਉਹ, ਔਰ ਪਿਛਲੇ ਕੋਈ 10-12 ਸਾਲ ਤੋਂ ਉੱਥੇ ਦਾ ਡਾਇਰੈਕਟਰ ਸੀ ਲੈਂਗੁਏਜ ਪ੍ਰੋਗਰਾਮ ਦਾ। ਉਹਨੇ ਫਿਰ ਇੰਟਰਵਿਊ ਕੀਤਾ ਜੀ, ਉਹਨੇ ਕਿਹਾ ਆ ਜਾਓ ਸਾਡੇ ਕੋਲ ਆ ਕੇ 2 ਕੋਰਸ ਪੜ੍ਹਾਓ, ਔਰ ਵਿਕਟਰ ਹੇਜ਼ਨ ਦਾ ਜਿਹੜਾ ਵੱਡਾ ਭਾਈ ਹੈ ਉਹ ਵਾਈਸ ਪ੍ਰੈਜੀਡੈਂਟ ਹੈ ਕੈਨੇਡੀਅਨ ਰੇਲਵੇ ਦਾ, ਉਹ ਬਸ ਹਾਂਜੀ ਉਹ ਬਸ ਕੁਛ ਕੁਨੈਕਸ਼ਨ ਨਿਕਲ ਆਇਆ ਜਿਹਦੀ ਵਜ੍ਹਾ ਨਾਲ ਉੱਥੇ ਇੱਕ ਜੋਬ ਅਪਰਚੁਨਿਟੀ ਮਿਲ ਗਈ ਤੇ ਰੋਜ਼ੀ ਰੋਟੀ ਦਾ ਜ਼ਰੀਆ ਬਣ ਗਿਆ।
ਰਾਈਟ। ਤੇ ਹੁਣ ਮੈਂ ਵੈਸੇ ਮੇਰੇ ਕੋਲ ਇੱਕ ਕਮੈਂਟ ਵੀ ਆਇਆ ਸੀ ਤੁਹਾਡੇ ਲਈ, ਕਹਿੰਦੇ ਵੀ ਡੂੰਘਾ ਇਸ਼ਕ ਹੈ, ਗੂੜਾ ਪਿਆਰ ਹੈ ਜਿਹੜਾ ਤੁਹਾਨੂੰ ਮਿਲਿਆ, ਤੇ ਤੁਸੀਂ ਇਲਮ ਵੀ ਇਕੱਠਾ ਕੀਤਾ ਤੇ ਮੁਹੱਬਤਾਂ ਵੀ ਇਕੱਠੀਆਂ ਕੀਤੀਆਂ ਨੇ, ਇਹ ਤਾਂ ਕਮਾਈ ਹੈਗੀ ਹੈ ਨਾ ਸੋਲਿਡ ਤੁਹਾਡੇ ਕੋਲ
ਜੀ। ਦੇਖੋ ਜੀ, ਮੈਂ ਇਹ ਤਾਂ ਸਾਡੇ ਲਾਈਫ ਦਾ ਇੱਕ ਤੁਹਾਨੂੰ ਪਤਾ ਹੈ ਉਹ ਸਾਥ ਵੀ ਕਹੀ ਕਭੀ ਬਹੂ ਥੀ, ਤੇ ਉਹ ਸਾਰੇ ਡਰਾਮੇ ਸਾਰੀ ਜ਼ਿੰਦਗੀ ਅਸੀਂ ਇਹੀ ਸਿਲਸਿਲੇ ਦੇਖੇ ਨੇ ਲੜਾਈ ਝਗੜੇ ਦੇ। ਤੇ ਮੈਂ ਬੜਾ ਲੱਕੀ ਹਾਂ ਜੀ, ਮੇਰੀ ਤੇ ਬੀਵੀ ਜਿਹੜੀ ਹੈ ਉਹ ਅੱਲਾ ਲੋਕ, ਮੈਂ ਤੇ ਉਹਨੂੰ ਕਹਿੰਦਾ ਅੱਲਾ ਲੋਕ ਹੈ, ਸਾਡੀ ਅੱਜ ਤੱਕ ਕਿਸੀ ਚੀਜ਼ ਦੇ ਉੱਤੇ ਲੜਾਈ ਤੇ ਦੂਰ ਦੀ ਗੱਲ ਆਰਗੂਮੈਂਟ ਵੀ ਨਹੀਂ ਹੋਈ। ਤੇ ਉਹ ਮੇਰੀ ਮਾਂ ਅੱਲਾ ਨੂੰ ਸੇਧ ਦਵੇ ਤੇ ਉਹ ਕਹਿੰਦੀ ਹੈ ਬਈ ਇਹ ਤੇ ਤੈਨੂੰ ਕਿਸੇ ਦੀ ਦੁਆ ਲੱਗ ਗਈ।
ਅੱਛਾ।
ਤੇ ਉਹ ਅਸਲ ਵਿੱਚ ਡੂੰਘਾ ਇਸ਼ਕ ਤੇ ਡੂੰਘੀ ਮੁਹੱਬਤ ਨਾਲੋਂ ਜਿਹੜੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਰਿਲੇਸ਼ਨਸ਼ਿਪ ਵਿੱਚ ਉਹ ਵੇ ਰਿਸਪੈਕਟ। ਔਰ ਜਿੱਥੇ ਭੈਣ ਭਰਾ ਆਪਸ ਚ ਇੱਕ ਰਿਸਪੈਕਟ ਦਾ ਤਾਲੁਕ ਰੱਖਣ, ਮੀਆਂ ਬੀਵੀ ਦੇ ਦਰਮਿਆਨ ਅਗਰ ਇੱਕ ਰਿਸਪੈਕਟ ਦਾ ਤਾਲੁਕ ਡਿਵੈਲਪ ਹੋ ਜਾਏ, ਵਿਚ ਇਜ਼ ਵੈਰੀ ਰੇਅਰ, ਤੇ ਉਹਦੇ ਬਾਅਦ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਰੈਲੀਵੈਂਟ ਹੋ ਜਾਂਦੀਆਂ ਨੇ ਕਿ ਜੀ ਮੁਹੱਬਤ ਕਿੰਨੀ, ਜਿਹਦੀ ਰਿਸਪੈਕਟ ਹੋਏਗੀ ਤੁਸੀਂ ਉਹਦੀ ਕੇਅਰ ਵੀ ਕਰੋਗੇ, ਤੁਸੀਂ ਉਹ ਯੂ ਨੋ ਉਹਦੀ ਗੱਲ ਵੀ ਸੁਣੋਗੇ, ਉਹਨੂੰ ਇੰਪੋਰਟੈਂਸ ਵੀ ਦੇਵੋਗੇ। ਤੇ ਜੇ ਤੁਸੀਂ ਰਿਸਪੈਕਟ ਨਹੀਂ ਕਰਨੀ, ਉਹ ਭਾਵੇਂ ਕਿੰਨੀ ਮੁਹੱਬਤ ਕਰਦਾ ਹੋਵੇ, ਭਾਵੇਂ ਕਿੰਨਾ ਕੁਆਲੀਫਾਈਡ ਹੋਵੇ, ਤੁਸੀਂ ਉਹ ਇਟ ਡਜ਼ਨਟ ਮੈਟਰ। ਤੇ ਸਾਡੇ ਦਰਮਿਆਨ ਰਿਸਪੈਕਟ ਦਾ ਐਲੀਮੈਂਟ ਬੜਾ ਸਟਰੋਂਗ ਹੈ
ਜੀ। ਤੇ ਇਮਰਾਨ ਸਾਹਿਬ, ਤੁਹਾਡੇ ਰਿਸਰਚ ਦੇ ਇੰਟਰਸਟ ਜਦੋਂ ਮੈਂ ਪੜ੍ਹਦਾ ਕਿ ਪਾਕਿਸਤਾਨੀ ਪੋਲਿਟਿਕਸ ਹੈ, ਜਿਵੇਂ ਪਾਵਰ ਇਲੀਟ ਹੈ, ਇਡੀਓਲੋਜੀ ਐਂਡ ਜੀਓ ਪੋਲਿਟਿਕਸ ਆਫ ਜਿਹਾਦ ਇਨ ਸਾਊਥ ਏਸ਼ੀਆ, ਕਲੋਨੀਅਲ ਐਂਡ ਪੋਸਟ ਕਲੋਨੀਅਲ ਜੀਓ ਪੋਲਿਟਿਕਸ ਆਫ ਸਾਊਥ ਏਸ਼ੀਆ, ਨੈਕਸਸ ਬਿਟਵੀਨ ਪਾਵਰਟੀ ਰਿਲੀਜਨ ਐਂਡ ਫਿਊਡਲਿਜ਼ਮ ਇਨ ਪਾਕਿਸਤਾਨ, ਮੂਵਿੰਗ ਇਨ ਟੂ ਦੀ ਗੈਟੋਜ, ਮੁਸਲਿਮ ਕਮਿਊਨਿਟੀਜ਼ ਇਨ ਸਰਚ ਆਫ ਆਈਡੈਂਟੀ ਇਨ ਵੈਸਟਰਨ ਸੋਸਾਇਟੀਜ਼, ਤੇ ਇੱਥੇ ਮੁਸਲਿਮ ਦੀ ਬਜਾਏ ਜੇ ਸਾਊਥ ਏਸ਼ੀਅਨ ਵੀ ਕਰਦੀ ਹੈ, ਚਲੋ ਤੁਹਾਡਾ ਉਧਰਲਾ ਤਜਰਬੇ ਦਾ ਫਰਕ ਪੈਂਦਾ ਹੈ ਨਾ ਜੀ। ਆਲਮੋਸਟ ਸਾਡੇ ਸਾਰਿਆਂ ਲੋਕਾਂ ਦੇ ਅੱਗੇ ਹੀ ਇਹ ਚੈਲੰਜ ਨੇ ਕਿ ਅਸੀਂ ਕਾਫੀ ਤਾਲੀਮ ਯਾਫਤਾ ਹੋ ਕੇ ਆਪਣੇ ਮੁਲਕਾਂ ਚੋਂ ਨਿਕਲਦੇ ਹਾਂ, ਤੇ ਜੇ ਅਸੀਂ ਘਾਟ ਘਾਟ ਦਾ ਪਾਣੀ ਪੀਂਦੇ ਹਾਂ, ਕਿਤੇ ਵੀ ਆ ਕੇ ਪਹੁੰਚਦੇ ਹਾਂ, ਤੇ ਜਿੰਨੀ ਤਾਲੀਮ ਹਾਸਲ ਕੀਤੀ ਹੁੰਦੀ ਹੈ ਉਸ ਲੈਵਲ ਦੇ ਪੋਟੈਂਸ਼ੀਅਲ ਦੀ ਐਕਚੁਲਾਈਜੇਸ਼ਨ ਬਹੁਤ ਰੇਅਰ ਲੋਕਾਂ ਨੂੰ ਮਿਲਦੀ ਹੈ। ਸੋ ਇਹ ਇੱਕ ਬੜਾ ਹਿਊਜ ਚੈਲੰਜ ਹੈ ਕਿ ਸਾਡੇ ਮੁਲਕਾਂ ਦੇ ਜਿਹੜੇ ਜ਼ਿਆਦਾਤਰ ਬੰਦੇ ਜਿਵੇਂ ਤੁਸੀਂ ਕੁਆਲੀਫਾਈਡ ਹੋ ਕੇ ਆਏ ਹੋ, ਦੁਨੀਆ ਭਰ ਦਾ ਚੱਕਰ ਲਗਾਉਂਦੇ ਆ, ਅੱਜ ਤੁਸੀਂ ਇੱਕ ਵਰਕ ਪਰਮਿਟ ਦੀ ਹੈਸੀਅਤ ਵਿੱਚ ਯੂ ਲੈਂਡ ਇਨ ਕੈਨੇਡਾ, ਤੇ ਹੁਣ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰਨ ਲੱਗਦੇ ਹੋ, ਤੁਹਾਡੇ ਮੂਹਰੇ ਕੀ ਚੈਲੰਜਸ ਨੇ ਐਂਡ ਵਟ ਆਰ ਯੋਰ ਐਕਸਪੈਕਟੇਸ਼ਨ? ਔਰ ਹੁੰਦਾ ਹੀ ਹੈ ਕਿ ਯਾਰ ਮੈਂ ਜੇ ਇਲਮ ਕੀਤਾ ਕਮਾਇਆ ਤੇ ਫਿਰ ਇਹ ਕਿਤੇ ਲੱਗੇ ਵੀ ਤੇ ਕਿੱਥੇ ਲੱਗ ਸਕਦਾ, ਤੇ ਕਿਵੇਂ ਲੱਗਦੇ ਹੁੰਦੇ ਤੁਹਾਨੂੰ ਹਾਲਾਤ, ਤੁਹਾਡਾ ਤਜਰਬਾ ਤੁਹਾਨੂੰ ਕੀ ਸਿਖਾਉਂਦਾ, ਤੇ ਕਈ ਵਾਰ ਜ਼ਿੰਦਗੀ ਡਰਾਉਂਦੀ ਵੀ ਹੈ ਕਿ ਕੀ ਹੁੰਦਾ, ਕੀ ਲੱਗਦਾ ਤੁਹਾਨੂੰ? ਤੁਸੀਂ ਦੁਨੀਆਂ ਤਾਂ ਬਹੁਤ ਘੁੰਮਦੇ ਫਿਰਦੇ ਹੋ।
ਹਾਂ ਜੀ, ਟਰੈਵਲ ਤੇ ਬਹੁਤ ਕੀਤਾ, ਕੋਵਿਡ ਦੀ ਵਜ੍ਹਾ ਨਾਲ ਵਿੱਚ ਬ੍ਰੇਕ ਆਈ ਸੀ, ਲੇਕਿਨ ਟਰੈਵਲ ਤੇ ਮਾਸ਼ਾਅੱਲਾ ਸੀ, ਮਤਲਬ ਅੱਧਾ ਪਲੈਨਟ ਅਰਥ ਜਿਹੜਾ ਉਹ ਫਿਰ ਕੇ ਹਵਾਈ ਜਹਾਜ਼ ਚ ਗੱਡੀਆਂ ਚ ਫਿਰ ਕੇ ਦੇਖ ਲਿਆ। ਐਨੀਵੇ, ਤੁਹਾਡਾ ਸਵਾਲ ਬੜਾ ਇੰਟਰਸਟਿੰਗ ਹੈ, ਔਰ ਮੈਂ ਅਗਰ ਮਤਲਬ ਇਹਨੂੰ ਬੜਾ ਜਨੈਰਿਕ ਹੈ ਕੁਐਸਚਨ, ਤੇ ਇਹਦਾ ਜਵਾਬ ਪਹਿਲੀ ਗੱਲ ਤੇ ਦੇਖੋ ਜੀ, ਮੈਂ ਅਗਰ ਸਟਾਰਟ ਕਰਾਂ ਇਸ ਸਵਾਲ ਨੂੰ ਐਡਰੈਸ ਕਰਨਾ ਸ਼ੁਰੂ ਕਰਾਂ ਅਗਰ ਮੈਂ ਤੁਹਾਡੇ ਨਾਲ ਕਨਵਰਸੇਸ਼ਨ ਦੇ ਵਿੱਚ, ਤੇ ਇਹ ਇੰਡੀਵਿਜੁਅਲ ਤੋਂ ਸਟਾਰਟ ਹੁੰਦਾ ਹੈ, ਫਿਰ ਉਹ ਇੰਡੀਵਿਜੁਅਲ ਦਾ ਸੋਸ਼ਲ ਕੰਟੈਕਸਟ ਤੇ, ਉਹਦਾ ਪੋਲੀਟੀਕਲ ਕੰਟੈਕਸਟ ਤੇ, ਉਹਦਾ ਇਕਨੋਮਿਕ ਕੰਟੈਕਸਟ ਤੇ, ਜਿਸ ਖਿੱਤੇ ਵਿੱਚ ਜਾਂ ਜਿਸ ਇਲਾਕੇ ਚ ਉਹਦੀ ਪੈਦਾਇਸ਼ ਹੈ, ਔਰ ਉਸ ਸਕੂਲ ਦਾ ਕੀ ਰੋਲ ਹੈ, ਉਸ ਕਾਲਜ ਦਾ ਕੀ ਰੋਲ ਹੈ, ਉਸ ਯੂਨੀਵਰਸਿਟੀ ਦਾ ਕੀ ਰੋਲ ਹੈ, ਉਸ ਸੋਸਾਇਟੀ ਦਾ ਇਨਵਾਇਰਮੈਂਟ ਹੈ, ਇੱਕ ਤੇ ਇੱਥੋਂ ਸਟਾਰਟ ਅਸੀਂ ਕਰਦੇ ਹਾਂ। ਫਿਰ ਉਸ ਤੋਂ ਬਾਅਦ ਉਹਦਾ ਡਿਸੀਜਨ ਹੈ ਹਾਇਰ ਐਜੂਕੇਸ਼ਨ ਦਾ, ਫਿਰ ਉਹਦਾ ਡਿਸੀਜਨ ਉਹਦੇ ਵਿੱਚ ਅਪਰਚੁਨਿਟੀਜ਼ ਆਉਂਦੀਆਂ ਨੇ, ਉਹਦੇ ਵਿੱਚ ਉਹਦੀ ਆਪਣੀ ਕਮਿਟਮੈਂਟ, ਡੈਡੀਕੇਸ਼ਨ ਹੈ, ਡ੍ਰੀਮਸ ਹੈ, ਫਿਰ ਉਸ ਤੋਂ ਬਾਅਦ ਉਹ ਹਾਇਰ ਐਜੂਕੇਸ਼ਨ ਵਾਸਤੇ ਫਿਰ ਇੱਕ ਸਟੇਜ ਆਉਂਦੀ, ਉਹ ਕਹਿੰਦਾ ਕਿ ਅੱਛਾ ਹੁਣ ਬਾਹਰ ਜਾਈਏ, ਮਤਲਬ ਤੂੰ ਇੱਕ ਬੜਾ ਲੰਬਾ ਪ੍ਰੋਸੈਸ ਹੈ ਇਹਨੂੰ, ਇਹਦੇ ਵਾਸਤੇ ਪੂਰਾ ਤੁਹਾਨੂੰ ਸੋਸ਼ੀਓਲੋਜੀਕਲ, ਸਾਈਕੋਲੋਜੀਕਲ, ਇਕਨੋਮਿਕ ਜਿਹੜਾ ਨਾ ਐਨਾਲਿਸਿਸ ਕਰਨਾ ਪਏਗਾ, ਇੱਕ ਇੰਡੀਵਿਜੁਅਲ ਨੂੰ ਅਗਰ ਤੁਸੀਂ ਸਾਹਮਣੇ ਰੱਖ ਕੇ ਕੋਲੈਕਟਿਵਲੀ ਲੋਕਾਂ ਦੇ ਉਸਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਫੋਰ ਐਗਜ਼ਾਮਪਲ, ਮੈਂ ਹੁਣ ਆਪਣੇ ਆਪ ਨੂੰ ਐਜ਼ ਐਨ ਐਗਜ਼ਾਮਪਲ ਤੁਹਾਡੇ ਅੱਗੇ ਅਗਰ ਇੱਕ ਕੇਸ ਸਟੱਡੀ ਦੇ ਤੌਰ ਤੇ ਅਗਰ ਮੈਂ ਬਰੀਫਲੀ ਆਪਣੇ ਆਪ ਨੂੰ ਪ੍ਰੈਜੈਂਟ ਕਰਾਂ, ਕਿ ਮਤਲਬ ਮੈਂ ਆਈ ਨੈਵਰ ਵਾਂਟਡ ਟੂ ਲੀਵ ਪਾਕਿਸਤਾਨ ਐਟ ਦਾ ਫਸਟ ਪਲੇਸ। ਅੱਛਾ, ਉਹਦਾ ਮਤਲਬ ਨਹੀਂ ਕਿ ਅਸੀਂ ਬੜੀ ਹੰਬਲ ਫੈਮਿਲੀ ਬੈਕਗ੍ਰਾਉਂਡ ਤੋਂ ਹਾਂ, ਛੋਟਾ ਜਿਹਾ ਘਰ ਹੈ ਸਾਡਾ 7-8 ਮਰਲੇ ਦਾ, ਵੱਡੀ ਫੈਮਿਲੀ, ਔਰ ਇੱਕ ਬੜਾ ਅਗਰ ਸਲਮ ਏਰੀਆ ਨਹੀਂ ਕਹੀਏ ਤੇ ਇੱਕ ਬੈਕਵਰਡ ਏਰੀਆ, ਅਸੀਂ ਉਹ ਡਿਫੈਂਸ ਕੈਂਟ ਤੇ ਗੁਲਬਰਗ ਵਗੈਰਾ ਉੱਥੇ ਦੇ, ਉੱਥੋਂ ਨਾਲ ਸਾਡਾ ਕੋਈ ਤਾਲੁਕ ਨਹੀਂ, ਤੇ ਇਸ ਏਰੀਏ ਦੇ ਲੋਕ ਤੇ ਓਬਵੀਅਸਲੀ ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਉਹ ਤਰੱਕੀ ਕਰਨ, ਇਕਨੋਮਿਕਲੀ ਤਰੱਕੀ ਕਰਨ, ਲੇਕਿਨ ਸਮ ਹਾਓ ਇਹ ਵਾਲਾ ਜਜ਼ਬਾ ਜਾਂ ਇਹ ਵਾਲੀ ਖੁਆਇਸ਼ ਜਾਂ ਇਹ ਵਾਲੀ ਜ਼ਰੂਰਤ, ਕੋਈ ਆਈ ਡੋਂਟ ਨੋ ਵਾਈ, ਲੇਕਿਨ ਇਹ ਕਦੀ ਮੋਟੀਵੇਸ਼ਨ ਨਹੀਂ ਰਹੀ ਮੇਰੀ ਕਿ ਇਕਨੋਮਿਕ ਫੈਕਟਰਸ ਨੂੰ ਸਾਹਮਣੇ ਰੱਖ ਕੇ ਮੈਂ ਹਾਇਰ ਐਜੂਕੇਸ਼ਨ ਨਾਲ ਜਾਵਾਂ। ਐਜੂਕੇਸ਼ਨ ਮੇਰੇ ਵਾਸਤੇ, ਹਾਂਜੀ, ਐਜੂਕੇਸ਼ਨ ਮੇਰੇ ਵਾਸਤੇ ਸ਼ੁਰੂ ਤੋਂ ਫੋਰ ਦਾ ਸੇਕ ਆਫ ਐਜੂਕੇਸ਼ਨ ਸੀ। ਯੈਸ, ਆਈ ਵਾਂਟਡ ਟੂ ਟੀਚ, ਬੇਸਿਕਲੀ ਮੇਰਾ ਇੱਕ ਨੇਚੁਰਲ ਜਿਹੜਾ ਫਲੇਵਰ ਸੀ ਜਾਂ ਜਿਹਨੂੰ ਤੁਸੀਂ ਹੁੰਦੀ ਤੁਹਾਡੇ ਅੰਦਰ ਇੱਕ ਪ੍ਰੋਕਲਿਵਿਟੀ ਹੁੰਦੀ ਹੈ, ਇੱਕ ਟੈਂਡੈਂਸੀ, ਉਹ ਮੇਰਾ ਟੀਚਿੰਗ ਗੱਲ ਸੀ ਸ਼ੁਰੂ ਤੋਂ। ਮੈਂ ਇੰਸਪਾਇਰ ਹੀ ਆਪਣੇ ਟੀਚਰਾਂ ਤੋਂ ਹੋਇਆ ਸਾਂ, ਮੈਂ ਆਈਡੀਲਾਈਜ਼ ਹੀ ਆਪਣੇ ਟੀਚਰਾਂ ਨੂੰ ਕੀਤਾ ਸੀ, ਤੇ ਉਹ ਵਿੱਚੋਂ ਇੱਕ ਲਤੀਫਾ ਯਾਦ ਆ ਗਿਆ, ਅਗਰ ਤੁਸੀਂ ਇਜਾਜ਼ਤ ਦਿਓ ਤੇ ਤੁਹਾਨੂੰ ਸੁਣਾ ਦਈਏ।
ਹਾਂਜੀ ਹਾਂਜੀ ਜ਼ਰੂਰ, ਜ਼ਿੰਦਗੀ ਦੇ ਲੋਕ ਬੜੇ ਸਤਾਏ ਹੋਏ ਨੇ ਇਮਰਾਨ ਸਾਹਿਬ, ਜੇ ਕਦਾ ਲਤੀਫਾ ਹੋ ਜੇ ਤੇ ਅੱਛਾ, ਆਲੇ ਦੁਆਲੇ ਅੱਜ ਵੀ ਬੜੀ ਲੱਗੀ ਹੋਈ ਹੈ।
ਹਾਂਜੀ, ਉਹ ਹੁਣ ਪਹਿਲੇ ਤੇ ਹੁੰਦਾ ਸੀ ਇੱਕ ਨਾ ਇੱਕ ਸਕੂਲ ਦਾ ਮਾਸਟਰ ਤੇ ਇੱਕ ਸ਼ਹਿਰ ਦੇ ਕਾਲਜ ਦਾ ਜਾਂ ਯੂਨੀਵਰਸਿਟੀ ਦਾ ਪ੍ਰੋਫੈਸਰ, ਠੀਕ ਹੈ ਬੜਾ ਹੀ ਉਹਨਾਂ ਦੇ ਦੋਵਾਂ ਦੇ ਦਰਮਿਆਨ ਇੱਕ ਬੜਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਸੀ ਜਦੋਂ ਅਸੀਂ ਟੀਨੇਜਰ ਸਾਂ ਜਾਂ ਅਰਲੀ ਏਜ ਸੀ ਜਾਂ ਆਪਣੇ ਵੱਡਿਆਂ ਕੋਲੋਂ ਜਦੋਂ ਸੁਣੀਦਾ ਸੀ। ਅੱਛਾ, ਪਿੰਡ ਦਾ ਮਾਸਟਰ ਜਿਹੜਾ ਸੀ ਨਾ, ਉਹਦਾ ਦੋਸਤ ਚਲਾ ਗਿਆ ਬਾਸ, ਵਲੈਤ ਚਲਾ ਗਿਆ ਸੀ, ਵਲੈਤ ਉਦੋਂ ਕਹੀਦਾ ਹੁੰਦਾ ਸੀ, ਉਹ ਵਲੈਤ ਚਲਾ ਗਿਆ ਸੀ ਤੇ ਉੱਥੋਂ ਪੈਸੇ ਪੂਸੇ ਕਮਾ ਕੇ ਵਾਪਸ ਆਇਆ ਉਹ ਕੋਈ 10-15 ਸਾਲ ਬਾਅਦ, ਤੇ ਗੱਡੀ ਵਿੱਚ ਆਉਂਦਾ ਸੀ ਪਿਆ, ਤੇ ਪਿੰਡ ਦਾ ਮਾਸਟਰ ਉਹਦਾ ਜਿਹੜਾ ਦੋਸਤ ਸੀ ਉਹ ਸਾਈਕਲ ਤੇ ਘਰ ਪਿਆ ਜਾਂਦਾ ਸੀ ਸਕੂਲੇ ਪੜ੍ਹਾਉਣ ਤੋਂ ਬਾਅਦ। ਉਹਦਾ ਦੋਸਤ ਰੁਕ ਕੇ ਕਹਿੰਦਾ, ਹਾਂ ਬਈ ਸ਼ਰਾਫਤ ਸੁਣਾ, ਕੋਈ ਨੌਕਰੀ ਲੱਗੀ ਹੋ ਕਿ ਮਾਸਟਰ ਹੀ? ਤੇ
ਅੱਛਾ,
ਕੋਈ ਨੌਕਰੀ ਲੱਗੀ ਹੋ ਕਿ ਹਾਲੇ ਮਾਸਟਰ ਹੀ? ਅੱਛਾ, ਪਿੰਡ ਵਿੱਚ ਤੂੰ ਹਾਲੇ ਮਾਸਟਰ ਹੀ ਹੈ, ਕੋਈ ਨੌਕਰੀ ਛੋਕਰੀ ਵੀ ਲੱਭੀ, ਮਤਲਬ ਪੈਸੇ ਵੀ ਕਮਾਏ ਨਹੀਂ ਕਿ ਮਾਸਟਰ ਹੀ ਹੈ, ਕਿ ਸਾਈਕਲ ਤੇ ਵੇਖਿਆ ਸੀ, ਸਾਈਕਲ ਤੇ ਤੇ ਮੈਂ ਤੇ ਗੱਡੀ। ਅੱਛਾ, ਇਹ ਜਿਹੜਾ ਸੀ, ਵਾਪਸ ਆਉਂਦੇ ਹਾਂ ਹੁਣ ਅਸੀਂ ਟੋਪਿਕਲ, ਮੈਨੂੰ ਇਹਨੂੰ ਰਿਲੇਟ ਕਰਾਂਗਾ ਕਿ ਮੈਂ ਕਿਉਂ ਵਿੱਚ ਲਤੀਫਾ ਪਰੋਇਆ ਵੇ ਔਰ ਇਹਦਾ ਕੀ ਮਕਸਦ ਹੈ। ਅੱਛਾ, ਉਹ ਇੱਕ ਵਕਤ ਤੱਕ ਤੇ ਸਾਡੇ ਮੁਆਸ਼ਰੇ ਦੇ ਵਿੱਚ, ਬਲਕਿ ਓਵਰਆਲ ਤੁਸੀਂ ਸਭ ਕੰਟੀਨੈਂਟ ਦੀ ਗੱਲ ਕਰ ਲਵੋ ਜਾਂ ਸਾਊਥ ਦੀ ਗੱਲ ਕਰ ਲਵੋ, ਥਰਡ ਵਰਲਡ ਕੰਟਰੀਜ਼ ਕਹਿ ਲਵੋ, ਇੱਕ ਵਕਤ ਸੀ ਕਿ ਉੱਥੇ ਜਿਹੜਾ ਕੰਪੀਟੀਸ਼ਨ ਸੀ ਨਾ ਉਹ ਤਾਲੀਮ ਦੇ ਵਿੱਚ ਹੁੰਦਾ ਸੀ ਜਾਂ ਤੁਹਾਡੀ ਅਚੀਵਮੈਂਟ ਚ ਹੁੰਦਾ ਸੀ। ਫਿਰ ਆਸਤਾ ਆਸਤਾ ਐਸਾ ਇੱਕ ਕੰਪੀਟੀਸ਼ਨ ਆਇਆ ਜਿਸ ਦੀ ਵਜ੍ਹਾ ਦੇ ਨਾਲ ਜਿਹੜੇ ਇਕਨੋਮਿਕ ਫੈਕਟਰ ਨੇ ਨਾ ਉਹ ਡੋਮੀਨੇਟ ਕਰ ਗਏ ਸੋਸ਼ਲ, ਸਾਈਕੋਲੋਜੀਕਲ, ਐਜੂਕੇਸ਼ਨਲ ਫੈਕਟਰਸ ਦੇ ਉੱਤੇ। ਇੱਕ ਦੌੜ ਸ਼ੁਰੂ ਹੋ ਗਈ, ਗੱਡੀ ਲੈ ਲਈਏ, ਵੱਡਾ ਘਰ ਲੈ ਲਈਏ, ਏਅਰ ਕੰਡੀਸ਼ਨ
अच्छा वो ऐसा ऐसी दौड़ शुरू हुई कि जिदे विच तुहाडे वास्ते एक उस बंदे वास्ते भी जड़ा इकोनॉमिक सैक्टर नू ऐसा ज्यादा अहमियत नहीं दिंदा सी उहदे वास्ते भी मुश्किल हो गया उहनू अवॉइड करना। हुण मैं मेरा जी डिसीजन जरा वापस आने हुण उथों बहुत सारे लोगों का जरा साउथ एशिया छड्डन का डिसीजन है ना उहदे पिछे मेन सैक्टर तो इकोनॉमिक सी ठीक है। बाद जरा आ जाता है वह वे एजुकेशन ठीक है। हुण पहले एजुकेशन जिहड़े हासिल करन आंदे सन वो एजुकेशन हासिल करके वापस चले जाते सन अपने अपने मुल्क उत्थे बंगलादेश पाकिस्तान श्रीलंका इंडिया क्योंकि उत्थे प्रोफेसर का हाले एक स्टेटस सी प्रोफेसर दी उत्थे हाले एक रिस्पेक्ट सी प्रोफेसर एक उत्थे जड़ी प्रोफेसर दी अपनी सैलरी दे विच वो अपना एक मिनिमम डिसेंट लाइफस्टाइल मेंटेन कर लैंदा सी
ठीक है।
लेकिन फॉर द लास्ट 10 to 15 और मैक्सिमम 20 ईयर्स वो जड़ी सी ना एक अट्रैक्शन अपने मुल्क जाके अपने लोगों को एजुकेट करांगे वो एजुकेशन जड़ी असी हासिल की इंपार्ट करांगे ऑन टू द कमिंग जनरेशन वो सारे का सारा इंसेंटिव खत्म हो गया उत्थे। हुण साडे जे लोग जड़े ने वो वापस जाना चाहते हैं लेकिन प्रॉब्लम है वे कि उत्थे तुहाडे कोल इकोनॉमिक अपॉर्चुनिटीज नहीं ने और जड़ा क्लास कॉन्शियस सोसायटी हो गई है स्टेटस कॉन्शियस सोसायटी हो गई है ना उहदे विच हुण एक प्रोफेसर का इमेज और प्रोफेसर का जरा स्टेटस है वो उस मास्टर शराफत आला हो गया जेडे पिंड का फिर यह प्रैफर करता है कि यार अगर उत्थे जाके मैनू इन्होंने कमियां ट्रीट करना है या इन्होंने मैनू एक मतलब फॉर एग्जाम्पल एक ब्यूरोक्रेट नू तुसी पाकिस्तान च वेखो वो एक बादशाही जिंदगी गुजारता है हर चीज सबसिडाइज मिलिट्री के जनरल नू वेख लो वो दे लिव लाइक ए किंग हर चीज सबसिडाइज है उन्होंने वास्ते। उस तो बाद जे बिजनेस के जे बिजनेस के मलक रियाज जैसे वे वे टाइकूनस ने जे रियल प्रॉपर्टी का मीन थाउजेंड एंड थाउजेंड ऑफ पीपल जेडे कि दो नंबरी करके और वो तो खुद खुद अपने आप ने एक्सैप्ट करता है कि बगैर चोरी तू तो इतने बगैर झूठ बोलन तू रिश्वत तू चोरी तू तो कारोबार कर ही नहीं सकते ऐसे मुआशरे के फिर एक ऐसा इंसान मैं अपने आप में ऐसे नहीं कहता कि मैं बहुत ऑनेस्ट हाँ लेकिन मेरी कोशिश होंगी कि रिश्के हालात बनाया जाए और अपने बच्चों रिश्ते हालात यही साढ़े वड्डियां ने सानू दर्स दिता और ऐसे दर्स नू असीं लैके जिंदगी च टुरे हां। हुण उत्थे जाके एक प्रोफेसर की असिस्टेंट प्रोफेसर की जिहड़ी सैलरी है वो ज्यादा ज्यादा एक लख है सवा लख है या 90,000 या 80,000 हुण इहदे विच उत्थे रह के मैनू कोई बजट बना के दे दे तो वाई नॉट आई कैन गो बैक मीन टुमारो ते फैक्टर्स जे सू इस मुआशरे लैके हूं यह तो मैं तुम्हें बैकग्राउंड उत्थे दस दी कि लोग क्यों छड के
बिल्कुल ठीक कह रहे हो इंडिया च भी यही है जी तकरीबन यही हालात ने थोड़ा बहुत फर्क होगा। हाँ जी
उस अलावा कई फैक्टर्स ने असी फॉर एग्जाम्पल मैनू अक्सर मेरे दोस्त पूछते हैं कि यार कड़ी शहर जी तेनू मजबूर किया कि तू परदेश जावे या उत्थे जाके रवे बीवी तू हट के मेरी बीवी तो उत्थे भी खैर खुश सी पाकिस्तान मैं क्या यार देखो मैं क्या देखो साड़ी प्रॉब्लम है वे कि अलीट अपनी लाइफस्टाइल स्टाइल इन्नी कु ज्यादा मसरूफ है या मदहोश है कि 70 साल तू सानू एक अपने रोड जड़े ने सड़कों के उत्ते गड्डियां लेन च चलानिया नहीं आईया
बिल्कुल ठीक है।
मैं क्या यार मैनू उथे सेंस ऑफ इनसिक्योरिटी जड़ी है वो अलीट तू ही है एस्टैबलिशमेंट तू ही है क्योंकि वो क्रिटिकल थिंकिंग वाले लोगों नू हजम नहीं करते ਤੁਹਾਡੇ ਵਾਸਤੇ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਨੇ ਸਪੇਸ ਤੁਹਾਡੇ ਵਾਸਤੇ ਸਕੁਈਜ਼ ਕਰ ਦਿੰਦੇ ਨੇ ਠੀਕ ਹੈ ਜਾਂ ਤੁਹਾਨੂੰ ਇੰਨਾ ਕੁ ਸਾਈਡ ਖੁੱਡੇ ਲੈਣ ਲਾ ਦਿੰਦੇ ਨੇ ਕਿ ਤੁਸੀਂ ਇਨਸਿਗਨੀਫਿਕੈਂਟ ਹੋ ਜਾਂਦੇ ਹੋ। ਮੈਂ ਕਿਹਾ ਯਾਰ ਉਹ ਤੇ ਇਸ਼ੂਜ਼ ਅਲੱਗ ਸਨ ਠੀਕ ਹੈ ਉਹ ਮੈਂ ਕਹੀ ਕਿ ਉਹਨਾਂ ਨੂੰ ਤੁਸੀਂ ਇਮੋਸ਼ਨਲ ਇਸ਼ੂ ਕਹਿ ਲਓ ਇੰਟਲੈਕਚੁਅਲ ਇਸ਼ੂਜ਼ ਕਹਿ ਲਓ ਲੇਕਿਨ ਮੈਂ ਕਿਹਾ ਜਿਹੜੇ ਰੀਅਲ ਲਾਈਫ ਦੇ ਇਸ਼ੂ ਨੇ ਫੋਰ ਐਗਜ਼ਾਮਪਲ ਕਹਿੰਦੇ ਜੀ ਤੂੰ ਮੈਂ ਕਿਹਾ ਯਾਰ ਮੇਰੀ ਗੱਲ ਸੁਣੋ ਸਾਫ਼ ਦੁੱਧ ਨਹੀਂ ਲੱਭਦਾ ਠੀਕ ਹੈ ਕੋਈ ਸ਼ਾਇਦ ਖਾਲਸ ਨਹੀਂ ਲੱਭਦੀ ਖਾਲਸ ਨਾ ਦਿਓ ਕਮ ਅਜ਼ ਕਮ ਕੋਈ ਲੈਵਲ ਤੇ ਰੱਖ ਲਵੋ ਨਾ ਕਿ ਕਮ ਅਜ਼ ਕਮ ਜ਼ਹਿਰ ਤੇ ਨਾ ਪਾਓ ਹਰ ਸ਼ਾਇਦ ਜ਼ਹਿਰ ਤੇ ਨਾ ਪਾਓ ਹਰ ਸ਼ਾਇਦ हर चीज च मिलावट है। फिर दूसरा मैं क्या यार ए नहीं पता कि आज जड़ी सुबह उठ के सड़क क्रॉस करनी है वो जिंदा बचना है कि नहीं बचना उथे ना मतलब कोई स्पीड लिमिट नहीं है कोई रूल्स एंड रेगुलेशंस नहीं है रेट ऑफ द स्टेट जड़ी है वो ब्राय नाम है ये इन्ने ज्यादा इन्ना ज्यादा फैक्टर्स ने जड़े के मेरे जैसे बहुत सारे होर इंसान ने जिन्हों वो मजबूर कर देते हैं कि वो हिजरत करन उस खिते तो और ऐसे खिते दे विच जाने की कोशिश करन जिस खिते दे विच कम अज कम बेसिक बेसिक उन्हां दी जिहड़ी रिक्वायरमेंट्स ने नीड्स ने ਉਹ ਤੇ ਕਮ ਅਜ਼ ਕਮ ਕੇਟਰ ਹੋ ਜਾਂਦਾ। ਫੋਰ ਐਗਜ਼ਾਮਪਲ ਇੱਥੇ ਬਾਹਰ ਅਸੀਂ ਜਾਈਦਾ ਆਟੋਵਾ ਦੇ ਵਿੱਚ, ਸੜਕ ਕ੍ਰੋਸ ਕਰੀ ਦੀਏ, ਗੱਡੀ ਵਾਲਾ ਗੱਡੀ ਰੋਕ ਲੈਂਦਾ, ਠੀਕ ਹੈ, ਚਾਹੇ ਉਹ ਹਿੰਦੂ ਏ, ਚਾਹੇ ਉਹ ਸਿੱਖ ਭਾਈ ਏ, ਚਾਹੇ ਉਹ ਮੁਸਲਮਾਨ ਏ, ਚਾਹੇ ਉਹ ਕ੍ਰਿਸਚਨ ਏ, ਇੱਥੇ ਤਾਂ ਕੋਈ ਤਫਰੀਕ ਨਹੀਂ ਹੈ। ਤੇ ਖਾਲਸ ਚੀਜ਼ ਜਿਹੜੀ ਹੈ ਮਾਰਕੀਟ ਚ ਜਾਈਦਾ, ਜਿਹੜੀ ਚੀਜ਼ ਦੇ ਉੱਤੇ ਜੋ ਲਿਖਿਆ ਆਵੇ, ਜਿਹੜੀ ਉਹਦੀ ਪ੍ਰੋਪਰਟੀਜ਼ ਲਿਖੀ ਹੈ, ਉਹੀ ਪ੍ਰੋਪਰਟੀਜ਼ ਤੁਹਾਨੂੰ ਉਹਦੇ ਚ ਲੱਭਣੀ, ਚਾਹੇ ਦੁੱਧ ਲੈ ਲਓ, ਦਹੀਂ ਲੈ ਲਓ, ਕੋਈ ਸ਼ਾਇਦ ਲੈ ਲਓ। ਤੇ ਇਹ ਜਿਹੜੀਆਂ ਨੇ ਬੇਸਿਕ ਚੀਜ਼ਾਂ ਨੇ ਬੇਸਿਕਲੀ, ਜਿਹੜੀਆਂ ਮਜਬੂਰ ਕਰਦੀਆਂ ਨੇ ਇੱਕ ਪੜ੍ਹੇ ਲਿਖੇ ਇਨਸਾਨ ਨੂੰ, ਮਜ਼ਦੂਰ ਨੇ, ਗਰੀਬ ਨੇ ਤੇ ਆਉਣਾ ਜੀ ਉਹਨੇ ਤੇ, ਵਿਚਾਰੇ ਨੇ ਤੇ ਹਰ ਹਾਲ ਦੇ ਵਿੱਚ, ਲੇਕਿਨ ਜਿਹੜਾ ਇੱਕ ਪੜ੍ਹੇ ਲਿਖਿਆ ਬੰਦਾ ਮੇਰੇ ਹੱਥ ਦਾ, ਹਾਂਜੀ
ਮੇਰਾ ਇਹ ਫੀਲਰ ਆਇਆ ਭਾਜੀ, ਦੇਖੋ ਕਿ ਤੁਹਾਡੀ ਸਾਰੀ ਲਿਆਕਤ ਵਾਲੀ ਕਹਾਣੀ ਇੱਕ ਪਿੱਛੇ ਰੱਖ ਕੇ ਅਸੀਂ ਇੰਨੀ ਗੱਲ ਤੇ, ਔਰ ਤਕਰੀਬਨ ਮੇਰਾ ਵੀ 10-12 ਸਾਲ ਪਹਿਲਾਂ ਕੈਨੇਡਾ ਆਉਣ ਦਾ ਕਾਰਨ ਬਣਿਆ ਉਹ ਨੇੜੇ ਤੇੜੇ ਕਹਾਣੀ ਹੈ ਕਿ ਅਸੀਂ ਲੋਕ ਬੇਸਿਕ ਐਮਿਨਿਟੀਜ਼ ਦੇ ਨਾਂ ਤੇ ਟ੍ਰਾਂਸਫਰ ਲੈ ਕੇ ਆਏ ਹਾਂ, ਸਾਡੇ ਸੁਪਨੇ ਵੱਡੀਆਂ ਕੋਠੀਆਂ ਕਾਰਾਂ ਤੱਕ ਪਹੁੰਚੇ ਹੀ ਨਹੀਂ, ਕਿਉਂਕਿ ਸਾਨੂੰ ਇਹ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਟਸ ਅ ਸਿਗਨੀਫਿਕੈਂਟ ਚੇਂਜ ਕਿ ਇਫ ਯੂ ਕੈਨ ਵਾਕ ਔਨ ਅ ਰੋਡ ਵੇਅਰ ਪੀਪਲ ਆਰ ਫੋਲੋਇੰਗ ਟ੍ਰੈਫਿਕ ਰੂਲਸ, ਅਸੀਂ ਮਤਲਬ ਕਿ ਸਾਡੇ ਲਈ ਉਹ ਵੀ ਇੱਕ ਹਾਸਿਲ ਹੈ ਜ਼ਿੰਦਗੀ ਦਾ। ਦੇਖੋ ਅੱਗੇ ਜਾ ਕੇ ਅਸੀਂ, ਹਾਂ ਅਸੀਂ ਯੂਨੀਵਰਸਿਟੀ ਦੀ ਨੌਕਰੀ ਤੱਕ ਜਾਂਦੇ ਜਾਂਦੇ ਹਾਂ, ਈਵਨ ਮੈਂ ਵੀ ਇਹ ਗੱਲ ਨੋਟ ਕੀਤੀ ਕਿ ਕੈਨੇਡੀਅਨ ਪ੍ਰੋਬਲਮ ਕੀ ਨੇ, ਕੈਨੇਡਾ ਦੀ ਲਾਈਫ ਦੇ ਚੈਲੰਜਸ ਕੀ ਨੇ, ਨਵਾਂ ਬੰਦਾ 5-7 ਸਾਲ ਇੱਥੋਂ ਦੇ ਸਿਸਟਮ ਨੂੰ ਜੋ ਬਾਹਰੀ ਰੂਪ ਚ ਦਿਖਾਈ ਦਿੰਦਾ ਉਹ ਉਸੇ ਵਿੱਚ ਬੜਾ ਸਕੂਨ ਮਹਿਸੂਸ ਕਰਦਾ, ਮਤਲਬ ਕਿ ਸਾਡੇ ਬੈਕ ਹੋਮ ਦੇ ਵਿੱਚ ਇੰਨੀ ਕ੍ਰਾਈਸਿਸ ਹੋ ਚੁੱਕੀ ਹੈ ਕਿ ਬਿਨਾਂ ਹੌਰਨ ਤੋਂ ਕਿਸੇ ਸੜਕ ਦੇ ਕੰਢੇ ਖੜੇ ਹੋ ਜਾਣਾ ਵੀ ਸਾਡੇ ਲਈ ਨਿਆਮਤ ਹੈ ਜੀ।
ਹਾਂਜੀ ਬਿਲਕੁਲ ਇਸੇ ਤਰ੍ਹਾਂ, ਬਿਲਕੁਲ ਇਸੇ ਤਰ੍ਹਾਂ ਜੀ। ਉਹ ਮੇਰੇ ਭਾਈ ਸਨ ਗਵਰਨਮੈਂਟ ਕਾਲਜ, ਉਹਨਾਂ ਦੇ ਨਾਲ ਪ੍ਰਿੰਸੀਪਲ ਬੈਠ ਕੇ ਤੇ ਭਾਈ ਮੇਰੇ ਉਹਨਾਂ ਨੂੰ ਘਰ ਛੱਡਣ ਜਾ ਰਹੇ ਸਨ ਗੱਡੀ ਦੇ ਵਿੱਚ। ਭਾਈ ਮੇਰਾ ਉਦੋਂ ਕੋਈ ਸੌਦੀ ਅਰਬ 4-5 ਸਾਲ ਗੁਜ਼ਾਰ ਕੇ ਆਇਆ ਸੀ, ਉਹਦੇ ਵਿੱਚ ਇੰਜੀਨੀਅਰ ਸੀ, ਰੋਡ ਕੰਸਟਰਕਸ਼ਨ ਦੇ ਵਿੱਚ ਸੁਪਰਵਾਈਜ਼ਰ ਸੀ, ਮਤਲਬ ਛੋਟੀ ਮੁਲਾਜ਼ਮਤ ਤੇ। ਲੇਕਿਨ ਉਹ ਜ਼ਾਹਰੀ ਗੱਲ ਹੈ ਤੁਸੀਂ ਇਹੋ ਜਿਹੇ ਮੁਲਕ ਚ ਜਾ ਕੇ, ਉੱਥੇ ਸਾਊਦੀ ਅਰਬ ਚ ਵੀ ਕੁਝ ਰੂਲਸ ਐਂਡ ਰੈਗੂਲੇਸ਼ਨ ਹੈ ਨੇ, ਤੁਸੀਂ ਉੱਥੇ ਨਹੀਂ। ਤੇ ਉਹਨੇ ਉਹ ਜ਼ੈਬਰਾ ਕ੍ਰੋਸਿੰਗ ਤੇ ਨਾ ਗੱਡੀ ਖੜੀ ਕਰ ਦਿੱਤੀ ਤੇ ਉਹ ਪ੍ਰਿੰਸੀਪਲ ਬੈਠਾ ਸੀ ਪਿੱਛੇ ਨਾ ਗਵਰਨਮੈਂਟ ਕਾਲਜ ਦਾ ਮਜੀਦ ਅਵਾਨ, ਉਹ ਕਹਿੰਦਾ ਖੁਦਾ ਦੇ ਬੰਦੇ ਮੇਰੀ ਗੱਡੀ ਤੇਰੀ ਗੱਡੀ ਨਹੀਂ, ਤੂੰ ਜ਼ੈਬਰਾ ਕ੍ਰੋਸਿੰਗ ਤੇ ਖੜੀ ਕਰਤੀ ਤਾਂ ਕਿ ਬੰਦੇ ਲੰਘ ਜਾਣ, ਪਰ ਜਿਹੜਾ ਪਿੱਛੋਂ ਆ ਰਿਹਾ ਉਹਨੇ ਆ ਕੇ ਠੋਕ ਛੱਡਣੀ ਗੱਡੀ, ਉਹਨੂੰ ਤੇ ਨੀ ਪਤਾ ਜ਼ੈਬਰਾ ਕ੍ਰੋਸਿੰਗ ਕੀ, ਤੇ ਤੂੰ ਮੇਰੀ ਗੱਡੀ ਦਾ ਬੇੜਾ ਗਰਕ ਕਿਉਂ ਕਰਨਾ। ਤੇ ਉਹ ਕਹਿੰਦੇ ਹੱਸ ਕੇ ਹੀ ਉਹਨੇ ਮਤਲਬ ਮਜ਼ਾਕ ਵਿੱਚ ਗੱਲ ਕੀਤੀ, ਲੇਕਿਨ ਉਹਦੇ ਵਿੱਚ ਇੱਕ ਮੈਸੇਜ ਸੀ, ਇਟ ਵਾਜ਼ ਵੈਰੀ ਮੀਨਿੰਗਫੁਲ ਕਿ ਬਈ ਤੂੰ ਜ਼ੈਬਰਾ ਕ੍ਰੋਸਿੰਗ ਤੇ ਜਿਹੜੇ ਬਾਕੀ ਚਲਾ ਰਹੇ ਨੇ ਗੱਡੀਆਂ ਉਹਨਾਂ ਨੂੰ ਤੇ ਨੀ ਪਤਾ ਇਹ ਜ਼ੈਬਰਾ ਕ੍ਰੋਸਿੰਗ, ਨਾ ਹੀ ਉਹ ਪਰਵਾਹ ਕਰਦੇ ਨੇ ਕਿ ਜ਼ੈਬਰਾ ਕ੍ਰੋਸਿੰਗ ਤੇ ਖੜੇ ਹੋਣਾ ਤੇ ਜਿਹੜੇ ਲੋਕ ਲੋਤੇ ਨੇ ਉਹਨਾਂ ਨੂੰ ਲੰਘਣ ਦੇਣਾ ਪਹਿਲੇ। ਤੇ ਇਹ ਰਿਐਲਿਟੀ ਹੈ ਜੀ ਸਾਡੇ ਉਸ ਮੁਆਸ਼ਰੇ ਦੀ ਜਿਹੜੀ
ਲੋਕ ਇੱਧਰ ਆਉਂਦੇ ਆ। ਇੱਥੇ ਤਾਂ ਖੈਰ ਜਦੋਂ ਇੱਥੋਂ ਦੀਆਂ ਸਮੱਸਿਆਵਾਂ ਤੇ ਆਵਾਂਗੇ ਆਪਾਂ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਤੁਹਾਡੇ ਐਕਸਪੀਰੀਅੰਸ ਦੇ ਨਾਲ ਵੀ। ਤੇ ਹੁਣ ਜਦੋਂ ਤੁਸੀਂ ਇੱਥੇ ਆ ਕੇ ਦੇਖ ਰਹੇ ਹੋ ਤਾਂ ਤੁਹਾਡੀਆਂ ਐਕਸਪੈਕਟੇਸ਼ਨਸ ਬਾਰੇ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ। ਮਾਸਟਰੇ ਵਿੱਚ ਬਹੁਤ ਲੋਕ ਤੁਹਾਨੂੰ ਸੁਣ ਰਹੇ ਹੋਣਗੇ, ਕੋਈ ਨਾ ਕੋਈ ਏਦਾਂ ਦੀ ਗੱਲ ਕਰ ਸਕਦਾ ਕਿ ਬੰਦੇ ਦੀ ਲਿਆਕਤ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਕਿਤੇ ਕਨੈਕਟ ਕੀਤਾ ਜਾ ਸਕੇ ਤੇ ਤੁਸੀਂ ਵੀ ਕਿਉਂਕਿ ਯੂ ਕੈਨ ਮੇਕ ਅ ਬੈਟਰ ਕੰਟਰੀਬਿਊਸ਼ਨ ਰਾਦਰ ਦੈਨ ਵਰਕਿੰਗ ਐਟ ਅ ਸਟੋਰ। ਹੁਣ ਇਹ ਕੈਨੇਡਾ ਦਾ ਵੀ ਇੱਕ ਚੈਲੰਜ ਹੋਣਾ ਚਾਹੀਦਾ ਕਿ ਜੇ ਕੋਈ ਸਾਡੇ ਕੋਲ ਇਲਮ ਯਾਫਤਾ ਬੰਦਾ ਆਉਂਦਾ ਤੇ ਉਹਦੇ ਤੋਂ ਅਸੀਂ ਬੇਸਿਕ ਲੇਬਰ ਚੇਨਾਂ ਨੂੰ ਉਲਝਾ ਕੇ ਖਤਮ ਕਰ ਦਈਏ ਤੇ ਉਹਦਾ ਪੋਟੈਂਸ਼ੀਅਲ ਵੀ ਰਿਅਲਾਈਜ਼ ਕਰਵਾਈਏ।
ਹਾਂ,
ਤੁਹਾਨੂੰ ਇਦਾਂ ਦੀ ਫੀਲਿੰਗ ਆਈਆਂ? ਕਿਉਂਕਿ ਕੱਲ ਜਦੋਂ ਆਪਾਂ ਗੱਲ ਕਰਦੇ ਸੀ ਅਪੋਰਚੁਨਿਟੀਜ਼ ਦੀਆਂ ਤੇ ਹੁਣ ਤੱਕ ਤੁਹਾਡਾ ਇੱਥੇ ਦਾ ਇਹਨਾਂ ਦਾ ਕਿੰਨਾ ਕੁ ਤਜਰਬਾ ਹੋਇਆ, ਤੁਹਾਨੂੰ ਇੱਥੇ ਕੀ ਦਿਖਾਈ ਦੇ ਰਿਹਾ ਐਜ਼ ਅ ਕਰੀਅਰ, ਕੀ ਦਿਖਾਈ ਦੇ ਰਿਹਾ?
ਦੇਖੋ ਉਹਦੇ ਵਿੱਚ ਤੇ ਫਿਰ ਮੁਖਤਲਿਫ ਇਸ਼ੂਜ਼ ਆ ਜਾਂਦੇ ਨੇ, ਐਕਸਪੈਕਟੇਸ਼ਨਸ ਨੇ। ਲੇਕਿਨ ਜੇ ਤੁਸੀਂ ਇੱਕ 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 ਦੂਸਰੇ ਮਾਸ਼ਰੇ ਚ ਆਉਂਦੇ ਹੋ ਤੇ ਉੱਥੇ ਤੁਸੀਂ ਦੇਖਦੇ ਹੋ ਕਿ ਉੱਥੇ ਡਿਮਾਂਡ ਐਂਡ ਸਪਲਾਈ ਨੂੰ ਵੀ ਤੁਸੀਂ ਕੰਸੀਡਰ ਕਰਦੇ ਹੋ ਕਿ ਇੱਥੇ ਦੀ ਡਿਮਾਂਡ ਸਪਲਾਈ ਕੀ ਹੈ, ਫਿਰ ਵਟ ਡੂ ਦੇ ਡਿਮਾਂਡ ਬੇਸਿਕਲੀ ਨਾ। ਤੇ ਇੱਕ ਤੇ ਕੈਨੇਡਾ ਦੇ ਵਿੱਚ ਜ਼ਿਆਦਾਤਰ ਤੇ ਮੈਂ ਦੇਖਿਆ ਕਿ ਪ੍ਰੈਫਰ ਕਰਦੇ ਨੇ ਜਿਹੜੇ ਲੋਕ ਕੈਨੇਡੀਅਨ ਡਿਗਰੀ ਦੇ ਨਾਲ ਆਉਂਦੇ ਨੇ, ਜਿਹਨਾਂ ਦੀ ਐਜੂਕੇਸ਼ਨ ਕੈਨੇਡੀਅਨ ਯੂਨੀਵਰਸਿਟੀ। ਇਹ ਮਤਲਬ ਇਹਦੇ ਉੱਤੇ ਮੇਰੇ ਕੋਲ ਕੋਈ ਫੈਕਟ ਫਿਗਰਸ ਨਹੀਂ ਨੇ, ਲੇਕਿਨ ਮੇਰੀ ਇੱਕ ਅਜ਼ੰਪਸ਼ਨ ਨਹੀਂ ਹੈ, ਇੰਜ ਕਹਿ ਲਓ ਇੱਕ ਇੰਟੈਲੀਜੈਂਟ ਗੈਸ ਹੈ। ਤੇ ਉਹ ਤੇ ਇੱਥੇ ਕਿਉਂਕਿ ਇੱਕ ਦੋ ਦੋਸਤਾਂ ਨਾਲ ਵੀ ਇੰਟਰੈਕਸ਼ਨ ਹੋਇਆ ਤੇ ਉਹਨਾਂ ਨੇ ਵੀ ਮੋਰਲੈਸ ਸੇਮ ਓਪੀਨੀਅਨ ਦਿੱਤੀ ਕਿ ਇਹ ਪ੍ਰੈਫਰ ਕਰਦੇ ਨੇ ਕੈਨੇਡੀਅਨ ਐਜੂਕੇਸ਼ਨ, ਅਗਰ ਤੁਸੀਂ ਕੈਨੇਡਾ ਤੋਂ PhD ਕੀਤੀ ਹੈ ਜ਼ਿਆਦਾ ਚਾਂਸਿਸ ਨੇ। ਇਨ ਐਨੀ ਕੇਸ ਇੱਥੇ ਜੀ ਹੁਣ ਇੱਥੇ ਪ੍ਰੋਬਲਮ ਇੱਥੇ ਆ ਰਿਹਾ ਵੇ। ਹੁਣ ਇਹ ਮੇਰੇ ਜਾਂ ਅਗਰ ਬੰਦਾ ਜਿਹੜੀ ਮੇਰੀ ਆਈਡੀਅਲ ਜੋਬ ਹੈ ਜਿਹੜੀ ਮੈਂ ਕਰਨਾ ਚਾਹਾਂਗਾ ਔਰ ਜਿਹਦੇ ਚ ਮੈਂ ਖੁਸ਼ ਮੈਂਟਲੀ ਵੀ ਖੁਸ਼ ਹੋਵਾਂ, ਫਾਈਨੈਂਸ਼ੀਅਲੀ ਵੀ ਸਟੇਬਲ ਹੋ ਜਾਵਾਂ ਤੇ ਮੈਂਟਲੀ ਵੀ ਖੁਸ਼ ਰਹਾਂ, ਕਿਉਂਕਿ ਜ਼ਿਆਦਾ ਮੈਜੋਰਿਟੀ ਲੋਕ ਫਾਈਨੈਂਸ਼ੀਅਲੀ ਸਟੇਬਲ ਤੇ ਹੋ ਜਾਂਦੇ ਨੇ ਲੇਕਿਨ ਮੈਂਟਲੀ ਸੈਟਿਸਫਾਈਡ ਨਹੀਂ ਹੁੰਦੇ ਜਾਂ ਇਮੋਸ਼ਨਲੀ ਸੈਟਿਸਫਾਈਡ ਨਹੀਂ
ਹੁੰਦੇ
ਜੀ। ਮੇਰੇ ਵਾਸਤੇ ਤੇ ਓਬਵੀਅਸਲੀ ਟੀਚਿੰਗ ਹੈ, ਰਿਸਰਚ ਹੈ, ਕਿਸੇ ਰਿਸਰਚ ਆਰਗੇਨਾਈਜੇਸ਼ਨ ਦੇ ਵਿੱਚ, ਕਿਸੇ ਐਨਜੀਓ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਟੀਚਿੰਗ ਹੈ ਜਾਂ ਕਾਲਜ ਦੇ ਵਿੱਚ ਟੀਚਿੰਗ ਹੈ, ਤੇ ਉਹ ਤੇ ਮੈਂ ਕੋਸ਼ਿਸ਼ ਕਰਾਂਗਾ, ਅਪਲਾਈ ਕਰਾਂਗਾ, ਆਸਤਾ ਆਸਤਾ ਦੇਖਾਂਗਾ, ਇੰਟਰਵਿਊ ਵਾਸਤੇ ਕਾਲ ਆਉਂਦੀ ਹੈ, ਰਿਜੈਕਸ਼ਨ ਆਉਂਦੀਆਂ ਨੇ ਵਗੈਰਾ ਵਗੈਰਾ, ਤੁਸੀਂ ਉਸ ਸਾਰੇ ਪ੍ਰੋਸੈਸ ਚ ਗੁਜ਼ਰਨ ਤੋਂ ਬਾਅਦ ਫਿਰ ਇੱਕ ਰਾਏ ਬਣਾਉਂਦੇ ਹੋ, ਓਪੀਨੀਅਨ ਬਣਾਉਂਦੇ ਹੋ। ਲੇਕਿਨ ਪ੍ਰੋਬਲਮ ਇਹ ਵੇ ਕਿ ਜਿਹੜੇ ਸੋਸ਼ਲ ਸਾਇੰਸਿਸ ਨੇ ਉਹ ਸਿਰਫ ਕੈਨੇਡਾ ਦੇ ਵਿੱਚ ਕ੍ਰਾਈਸਿਸ ਚ ਨਹੀਂ ਨੇ, ਸੋਸ਼ਲ ਸਾਇੰਸਿਸ ਕ੍ਰਾਈਸਿਸ ਵਿੱਚ ਨੇ ਆਲ ਓਵਰ ਦਾ ਵਰਲਡ। ਹੁਣ ਇਹ ਇੱਕ ਵੱਖਰਾ ਸਬਜੈਕਟ ਹੈ ਜਿਹਦੇ ਉੱਤੇ ਅਸੀਂ ਬੋਲ ਸਕਦੇ ਹਾਂ। ਫੋਰ ਐਗਜ਼ਾਮਪਲ ਹੁਣ ਸੋਸ਼ਲ ਸਾਇੰਸਿਸ ਜੀ ਚੈਟ ਆ ਗਿਆ, ਯੂ ਨੋ, ਹੁਣ ਲੋਕੀ ਕਿਤਾਬਾਂ ਪੜ੍ਹਨੀਆਂ ਜਿਹੜੀਆਂ ਨਾ, ਉਹ ਟ੍ਰੈਂਡ ਜਿਹੜਾ ਸੀ ਉਹ ਆਹਿਸਤਾ ਆਹਿਸਤਾ ਡਾਈ ਡਾਊਨ ਹੋ ਰਿਹਾ ਕਿ ਤੁਸੀਂ ਸੋਸ਼ਲ ਸਾਇੰਸ ਦੀਆਂ ਹਿਸਟਰੀ ਦੀ ਕਿਤਾਬਾਂ, ਦੁਨੀਆ ਇੰਨੀ ਤੇਜ਼ੀ ਦੇ ਨਾਲ, ਇੰਨੀ ਕੁ ਡਾਇਨਾਮਿਕ ਹੋ ਗਈ ਹੈ ਔਰ ਇੰਨੀ ਤੇਜ਼ੀ ਦੇ ਨਾਲ ਉਹਦੇ ਵਿੱਚ ਚੇਂਜਿਸ ਆ ਰਹੀਆਂ ਨੇ ਕਿ ਸੋਸ਼ਲ ਸਾਇੰਸ ਸਾਇੰਟਿਸਟ ਜਿਹੜੇ ਨੇ ਨਾ ਉਹ ਅੱਛੇ ਖਾਸੇ ਬਿਵਿਲਡਰਡ ਨੇ। ਹਾਊ ਟੂ ਪ੍ਰਿਡਿਕਟ, ਬੇਸਿਕਲੀ ਤੇ ਹਿਊਮਨ ਨੇਚਰ ਹੈ ਨਾ ਕਿ ਪੈਟਰਨ ਦੇਵੇ, ਜਿਹੜਾ ਪੈਟਰਨ ਦੂਸਰੇ ਨੂੰ ਇਵੈਂਟਸ ਨੂੰ ਪ੍ਰਿਡਿਕਟ ਕਰਨ ਦੀ ਸਲਾਹੀਅਤ ਦੇ ਦੇਵੇ ਕਿ ਇਹ ਇਵੈਂਟਸ ਕਿੱਧਰ ਲੈ ਕੇ
ਜਾਣ। ਜੀ, ਇਹਦੇ ਵਿੱਚ ਹੀ ਮੈਂ ਇੱਕ ਗੱਲ ਜੋੜਨ ਲੱਗਿਆ ਸੀ, ਮੈਂ ਆਪ ਵੀ ਇੱਧਰ ਦੇ ਪਾਸੇ ਇੰਡੀਆ ਵਾਲੇ ਪਾਸੇ ਮਹਿਸੂਸ ਕੀਤਾ ਕਿ ਕਿਤਾਬ ਤੱਕ ਸਾਡੇ ਲੋਕ ਪਹੁੰਚੇ ਹੀ ਨਹੀਂ ਤੇ ਉਸ ਤੋਂ ਪਹਿਲਾਂ ਕਿਤਾਬ ਖਤਮ ਵੀ ਹੋਣ ਲੱਗ ਗਈ ਸੋਸਾਇਟੀ ਚੋਂ। ਮਤਲਬ ਅਸੀਂ ਤੇ ਸਾਡੀ ਜਿਹੜੀ ਕੌਮ ਹੈ ਇਹਨੇ ਇੰਜੋਏ ਹੀ ਨਹੀਂ ਕੀਤੀ ਦ ਮੋਮੈਂਟ ਇਟ ਇਜ਼ ਅਬਾਊਟ ਟੂ ਰੀਚ ਪੀਪਲ, ਇਟ ਇਜ਼ ਆਲਰੇਡੀ ਔਨ ਅ ਵੈਨਿਸ਼ਿੰਗ ਟ੍ਰੈਂਡ ਕਿ ਕਿਤਾਬ ਤਾਂ ਦੁਨੀਆ ਤੋਂ ਜਾਣ ਵਾਲੀ ਵੀ ਹੋ ਗਈ ਤੇ ਯਾਰ ਸਾਡੇ ਲੋਕਾਂ ਨੇ ਪੜ੍ਹੀ ਹੋਈ ਨਹੀਂ ਉਸ ਤਰ੍ਹਾਂ। ਮੈਂ ਤਾਂ ਇਸ ਗੱਲੋਂ ਬੜਾ ਹੈਰਾਨ ਹਾਂ, ਤੁਸੀਂ ਕਹਿ ਰਹੇ ਹੋ ਨਾ ਵੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹ ਸੋਸ਼ਲ ਸਟੱਡੀਜ਼ ਤੱਕ ਸਾਡੇ ਲੋਕ ਜੁੜੇ ਹੀ ਨਹੀਂ, ਉਹ ਪਹਿਲਾਂ ਹੋਰ ਹੀ ਗੱਲਾਂ ਜੁੜਦੇ ਰਹੇ ਆ ਤੇ ਜਦ ਤੱਕ ਕਿਤਾਬਾਂ ਦਾ ਦੌਰ ਖਤਮ ਹੋ ਜਾਣਾ ਹੈ ਇਹ ਬੜੀ ਵੱਡੀ ਟ੍ਰੈਜਡੀ ਹੋਏਗੀ ਆਮ ਲੋਕਾਂ ਨਾਲ। ਕਿਉਂਕਿ ਇੱਧਰ ਦੀ ਆਮ ਲੋਕ ਕਹਿੰਦੇ ਸੀ ਨਾ ਯੂਰਪ ਚ ਕਿਤਾਬ ਬਹੁਤ ਵਿਕਦੀ ਹੈ, ਅੰਗਰੇਜ਼ੀ ਦੀ ਕਿਤਾਬ ਬਹੁਤ ਵਿਕਦੀ ਹੈ, ਅਖਬਾਰ ਵਿਕਦੇ ਸੀਗੇ, ਇਹਨਾਂ ਦਾ ਲਿਟਰੇਚਰ ਫਿਰ ਵੀ ਸਾਡੇ ਨਾਲੋਂ ਜ਼ਿਆਦਾ ਵਿਕਿਆ। ਹਾਂਜੀ ਭਾਜੀ
ਜੀ ਜੀ ਨਹੀਂ ਇਹ ਤੁਸੀਂ ਜਿਹੜਾ ਤੁਸੀਂ ਪਿੰਨ ਪੁਆਇੰਟ ਕੀਤੀ ਹੈ ਨਾ, ਅਗਰ ਤੁਹਾਡਾ ਕੋਈ ਪ੍ਰੋਗਰਾਮ ਸੁਣ ਰਿਹਾ ਕੋਈ ਯੰਗ ਸਕਾਲਰ ਜਿਹੜਾ ਉਹ ਬੇਸਿਕਲੀ ਇਹਦੇ ਉੱਤੇ ਇੱਕ ਪੂਰਾ PhD ਦਾ ਥੀਸਿਸ ਲਿਖ ਸਕਦਾ। ਅਗਰ ਤੁਸੀਂ ਦੇਖੋ ਨਾ ਅਸੀਂ ਜਦੋਂ ਨਵੇਂ ਨਵੇਂ ਆਏ ਸਾਂ ਜਾਂ ਉੱਥੇ ਵੀ ਹੁੰਦੇ ਸਾਂ, ਪਾਕਿਸਤਾਨ ਚ ਵੀ ਹੁੰਦੇ ਸਾਂ, ਤੇ ਲੋਕੀ ਜਦੋਂ ਸਫ਼ਰ ਕਰਦੇ ਸਨ ਟ੍ਰੇਨ ਦਾ, ਯੂਰਪ ਦੇ ਵਿੱਚ ਤੇ ਬੜਾ ਆਮ ਸੀ ਤੇ ਟ੍ਰੇਨ ਦੇ ਸਫ਼ਰ ਦੇ ਵਿੱਚ, ਖਾਸ ਤੌਰ ਤੇ ਲੰਮੇ ਸਫ਼ਰ ਦੇ ਵਿੱਚ ਉਹ ਕਿਤਾਬ ਖੋਲ ਲੈਂਦੇ ਸਨ, ਕਿਤਾਬ ਪੜ੍ਹਨੀ ਸ਼ੁਰੂ ਕਰ, ਨੋਵਲ ਖੋਲ ਲਿਆ, ਕਿਤਾਬ ਖੋਲ ਲਈ, ਉਹ ਪੜ੍ਹਨੀ ਸ਼ੁਰੂ ਕਰ ਦਿੰਦੇ ਸਨ। ਅੱਜ ਕੱਲ੍ਹ ਅਗਰ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰੋ ਯੂਰਪ ਚ ਵੀ, ਨਾਟ ਓਨਲੀ ਬੈਕ ਇਨ ਸਾਊਥ ਏਸ਼ੀਆ ਔਰ ਅਦਰ ਕੰਟਰੀਜ਼, ਹੁਣ ਤੁਸੀਂ ਦੇਖੋਗੇ ਕਿ 90% ਜਿਹੜੇ ਲੋਕ ਨੇ ਉਹ ਮੋਬਾਈਲ ਖੋਲ ਕੇ ਤੇ ਸਕਰੋਲ ਕਰਦੇ ਰਹਿੰਦੇ ਨੇ। ਠੀਕ ਹੈ, ਮੋਬਾਈਲ ਵੀ ਉਹ ਅਟੈਂਟਿਵਲੀ ਕਿਸੇ ਇੱਕ ਨਿਊਜ਼ ਹੁੰਦਾ ਨਾ ਕਿ ਤੁਸੀਂ ਨਿਊਜ਼ ਪੇਪਰ ਸਾਈਟ ਖੋਲ ਕੇ ਪੜ੍ਹ ਲਵੋ, ਉਹ ਵੀ ਤੁਸੀਂ ਦੇਖੋਗੇ ਕਿ ਹਰ ਮਿੰਟ ਦੇ ਬਾਅਦ, ਹਰ 10 ਸੈਕਿੰਡ ਦੇ ਬਾਅਦ ਉਹ ਸਕਰੋਲ ਕਰਦੇ ਰਹਿੰਦੇ ਨੇ। ਉਹ ਇਹ ਇੱਕ ਵੱਖਰਾ ਚੈਲੰਜ ਹੈ ਜਿਹਦੇ ਉੱਤੇ ਇੱਕ ਪ੍ਰੋਪਰ ਰਿਸਰਚ ਹੋ ਸਕਦੀ ਹੈ, ਹੋਣੀ ਚਾਹੀਦੀ ਹੈ। ਲੇਕਿਨ ਆਈ ਐਗਰੀ ਵਿਦ ਯੂ ਕਿ ਅਸੀਂ ਹਾਲੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਸਨ ਤੇ ਕਿਤਾਬਾਂ ਦਾ ਦੌਰ ਖਤਮ ਹੋਣਾ ਸ਼ੁਰੂ ਹੋ ਗਿਆ। ਵੈਰੀ ਗੁੱਡ ਐਨਾਲਿਸਿਸ, ਮੈਂ ਐਗਰੀ ਕਰਦਾ ਜੀ ਤੁਹਾਡੇ ਨਾਲ, ਔਰ ਇਹ ਬੜੀ ਬਦਕਿਸਮਤੀ ਹੈ, ਇਹ ਬੜੀ ਬਦਕਿਸਮਤੀ
ਹੈ। ਅੱਛਾ, ਮੈਂ ਤਾਂ ਸਗੋਂ ਤੁਹਾਡੀ ਇੱਕ ਗੱਲ ਹੋਰ ਵਿੱਚ ਲੈਣੀ ਚਾਹੁੰਦਾ, ਜਿਹੜੀ ਲੀਡਸ ਦੀ ਇੰਗਲੈਂਡ ਤੋਂ ਤੁਸੀਂ PhD ਕੀ ਰਹੀ ਆ, ਉਹਨੂੰ ਤਾਂ ਰੈਕੋਗਨਾਈਜ਼ ਜ਼ਿਆਦਾ ਵਧੀਆ ਕਰਨ ਦੇ ਚਾਂਸਿਸ ਹੋ ਸਕਦੇ ਆ, ਜੈਪਨੀਜ਼ ਐਕਸਪੀਰੀਅੰਸ ਨੂੰ ਮੰਨ ਸਕਦੇ ਆ, ਤੁਹਾਡਾ US ਦੇ ਵਿੱਚ ਵੀ ਐਕਸਪੀਰੀਅੰਸ ਰਿਹਾ, ਇਹਦੇ ਕਰਕੇ ਤੁਹਾਡਾ ਮੇਰੇ ਖਿਆਲ ਚ ਸਕੋਪ ਵੱਧ ਸਕਦਾ ਇੱਥੇ ਕੰਮ ਦਾ।
ਜੀ ਦੇਖੋ ਜੀ, ਫਿੰਗਰ ਕ੍ਰੋਸਡ, ਉਹ ਆਹਿਸਤਾ ਆਹਿਸਤਾ, ਕਿਉਂਕਿ ਮੈਨੂੰ ਤੇ ਹਾਲੇ ਇੱਥੇ ਆਇਆ ਇੱਕ ਮਾਹ ਹੋਇਆ, ਇੱਕ ਮਹੀਨਾ ਹੋਇਆ ਸਾਰਾ, ਤੇ ਆਲਦੋ ਕਿ ਕਲਚਰ ਮੇਰੇ ਵਾਸਤੇ ਬਹੁਤ ਹੀ ਆਸਾਨ ਹੈ, ਬਲਕਿ ਮੈਂ ਤੁਸੀਂ ਆਪਣੇ ਇੰਟਰੋਡਕਸ਼ਨ ਦੇ ਵਿੱਚ ਗੱਲ ਕਰ ਰਹੇ ਸੋ, ਇਫ ਆਈ ਕੈਨ ਰੀਕਾਲ, ਕਿ ਤੁਸੀਂ ਦੋਵੇਂ ਚੀਜ਼ਾਂ ਡਿਸਕਸ ਕਰੋਗੇ, ਪੋਜ਼ਿਟਿਵ ਤੇ ਨੈਗੇਟਿਵ।
ਹਾਂਜੀ,
ਮਤਲਬ ਪਲੱਸ ਤੇ ਮਾਈਨਸ ਕੀ ਨੇ ਇੱਥੇ, ਖਾਸ ਤੌਰ ਤੇ ਸਾਡੇ ਜੈਸੇ ਜਦੋਂ ਅਸੀਂ ਆਉਂਦੇ ਹਾਂ ਤੇ ਸਾਡੀ ਆਬਜ਼ਰਵੇਸ਼ਨ ਦੇ ਵਿੱਚ ਪਲੱਸ ਤੇ ਮਾਈਨਸਿਸ ਕੀ ਨੇ ਇਸ ਸੋਸਾਇਟੀ ਦੇ।
ਹਾਂਜੀ,
ਪਲੱਸ ਤੇ ਇੱਥੇ ਅਗਰ ਤੁਸੀਂ ਦੇਖੋ ਤੇ ਮੈਨੂੰ, ਮੈਂ ਅਮਰੀਕਾ ਤਕਰੀਬਨ ਕੋਈ 1 ਸਾਲ ਅਮਰੀਕਾ ਗੁਜ਼ਾਰਿਆ ਵੇ, ਔਰ ਬਕਾਇਦਾ ਗੋਰਿਆਂ ਦੀ ਸੋਸਾਇਟੀ ਵਿੱਚ, ਲੈਗਜ਼ਿੰਗਟਨ ਕੈਂਟਕੀ ਦੇ ਵਿੱਚ, ਜਿੱਥੇ ਪੁਰਾਣੇ ਗੋਰੇ ਨੇ, ਮਤਲਬ ਉਹ ਬੜੇ ਰੇਸਿਸਟ ਵੀ ਨੇ ਉੱਥੇ, ਤੇ ਇੰਗਲੈਂਡ ਦੇ ਵਿੱਚ ਜਿਹੜੇ ਗੋਰੇ ਨੇ ਉਹ ਵੀ ਰੇਸਿਸਟ ਨੇ। ਮੈਂ ਜਨਰਲਾਈਜ਼ ਕਰ ਰਿਹਾ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਕਿਉਂਕਿ ਜਨੈਰਿਕ ਵੇ ਦੇ ਵਿੱਚ, ਹਾਂਜੀ, ਐਨੀ ਅੱਛੇ ਬੁਰੇ ਲੋਕ ਤੇ ਹਰ ਜਗ੍ਹਾ ਤੇ ਹੁੰਦੇ ਨੇ ਤੇ ਉੱਥੇ ਜਿਹੜਾ ਇੰਗਲੈਂਡ ਦੇ ਵਿੱਚ ਰੇਸਿਜ਼ ਹਾਂਜੀ ਜਿਹੜਾ ਇੰਗਲੈਂਡ ਦੇ ਵਿੱਚ ਰੇਸਿਜ਼ਮ ਸੀ ਨਾ ਉਹ ਬੜਾ ਸਟਲ ਹੈ ਉਹ ਬੜਾ ਸਟਲ ਹੈ ਤੇ ਉਹ ਰੇਸ ਉਹ ਓਪਨ ਨਹੀਂ ਹੈ ਉਹ ਤੁਹਾਡੇ ਮੂੰਹ ਦੇ ਉੱਤੇ ਰੇਸਿਸ ਨਹੀਂ ਹੁੰਦੇ ਉਹਨਾਂ ਦੀ ਬੋਡੀ ਵਿੱਚ ਬੋਡੀ ਲੈਂਗੁਏਜ ਵਿੱਚ ਤੁਹਾਨੂੰ ਨਜ਼ਰ ਆਉਂਦਾ ਰੇਸਿਜ਼ਮ ਉਹ ਬੜਾ ਬੜਾ ਤੁਹਾਨੂੰ ਕੀਨ ਓਬਜ਼ਰਵਰ ਹੋਣਾ ਚਾਹੀਦਾ ਹਿਊਮਨ ਬੋਡੀ ਲੈਂਗੁਏਜ ਦਾ ਤੇ ਹਿਊਮਨ ਨੇਚਰ ਦਾ ਟੂ ਫੀਲ ਦੈਟ ਰੇਸਿਜ਼ਮ ਇਨ ਇੰਗਲੈਂਡ ਗੋਰੇ ਥੋੜੇ ਜਿਹੇ ਮੈਨਰ ਵਾਲੇ ਨੇ ਨਾ ਬ੍ਰਿਟਿਸ਼ ਗੋਰੇ ਜਿਹੜੇ ਨੇ ਅੱਛਾ ਅਮੈਰੀਕਾ ਦੇ ਵਿੱਚ ਬਿਲਕੁਲ ਮੇਰਾ ਅਪੋਜ਼ਿਟ ਸੀ ਅਮੈਰੀਕਾ ਚ ਜਾਂ ਤਾਂ ਕੋਈ ਹੈ ਵੇ ਰੇਸਿਸਟ ਤੇ ਜਾਂ ਨਹੀਂ ਹੈ ਤੇ ਜਿਹੜਾ ਹੈ ਵੇ ਉਹ ਫਿਰ ਓਪਨ ਹੈ ਉਹਨੇ ਤੁਹਾਨੂੰ ਸਟੇਅਰ ਵੀ ਕਰਨਾ ਉਹਨੇ ਤੁਹਾਨੂੰ ਪ੍ਰੋਪਰ ਇੱਕ ਯੂ ਨੋ ਬੈਡ ਲੁੱਕ ਦੇਣੀ ਹੈ ਔਰ ਉਹਨੇ ਪ੍ਰੋਪਰ ਤੁਹਾਡੇ ਮੂੰਹ ਦੇ ਉੱਤੇ ਕ੍ਰਿਟੀਕਲ ਹੋ ਜਾਣਾ ਤੁਹਾਡੇ ਨਾਲ ਤੁਹਾਨੂੰ ਮਤਲਬ ਸਨਬ ਕਰਨਾ ਉੱਥੇ ਬੜਾ ਇੱਕ ਬੜਾ ਓਪਨ ਰੇਸਿਜ਼ਮ ਹੈ ਅਮਰੀਕਾ ਦੇ ਵਿੱਚ ਜਾਂ ਫਿਰ ਉੱਥੇ ਬਹੁਤ ਅੱਛੇ ਲੋਕ ਨੇ ਐਕਸਟ੍ਰੀਮ ਹੈ ਨਾ ਅਮੈਰੀਕਨ ਵੀ ਉਹ ਜਾਂ ਯੂ ਨੋ ਮਿਡਲ ਵੇ ਨਹੀਂ ਲੈਂਦੇ ਉਹ ਵੀ ਐਕਸਟ੍ਰੀਮ ਨੇ ਅੱਛਾ ਕੈਨੇਡਾ ਦੇ ਵਿੱਚ ਜਿਹੜੀ ਮੈਨੂੰ ਚੀਜ਼ ਹੁਣ ਤੱਕ ਮੈਂ ਪੋਜ਼ਿਟਿਵ ਅਗਰ ਕੈਨੇਡਾ ਦੇ ਹਵਾਲੇ ਨਾਲ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂ ਉਹਦੇ ਵਿੱਚ ਮੈਨੂੰ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਨਜ਼ਰ ਆਈ ਹੈ ਨਾ ਬਲਕਿ ਮੈਂ ਮਜ਼ੇ ਦੀ ਗੱਲ ਦੱਸਾਂ ਜੀ ਕੱਲ ਮੈਂ ਉਬਰ ਲਿੱਤੀ ਤੇ ਜਿਹੜਾ ਉਬਰ ਡਰਾਈਵਰ ਸੀ ਉਹ ਹੇਟੀ ਤੋਂ ਸੀ
ਅੱਛਾ
ਜਿਹਨੂੰ ਤੁਸੀਂ ਹੇਸ਼ੀਅਨ ਕਹਿੰਦੇ ਹੋ ਜਾਂ ਹੇਟੀਅਨ ਉਹ ਹੇਟੀ ਦਾ ਸੀ ਤੇ ਗੱਪਸ਼ਪ ਮੇਰੀ ਅਕਸਰ ਮੇਰੀ ਤਬੀਅਤ ਵਿੱਚ ਹੈ ਕਿ ਮੈਂ ਖਾਸ ਤੌਰ ਤੇ ਜਦੋਂ ਕਿਸੇ ਰਸਤੇ ਚ ਬਹਿ ਗਿਆ ਟੈਕਸੀ ਦੇ ਮੈਂ ਗੱਪਸ਼ਪ ਲਾਂ ਕਿਉਂਕਿ ਅਸਲ ਨੌਲੇਜ ਇਹਨਾਂ ਲੋਕਾਂ ਕੋਲ ਹੁੰਦਾ ਉਹ ਫਰਾਂਸਿਸ ਬੇਕਨ ਨੇ ਕਿਹਾ ਸੀ 14th ਸੈਂਚਰੀ ਦਾ ਜਿਹੜਾ ਬ੍ਰਿਟਿਸ਼ ਸਕਾਲਰ ਸੀ ਫਿਲੋਸਫਰ ਸੀ ਉਹਨੇ ਕਿਹਾ ਸੀ ਕਿ ਵਿਜ਼ਡਮ ਕਮਸ ਟੂ ਸਫਰਿੰਗ ਤੇ ਇਹ ਜਿਹੜੀ ਸਫਰਿੰਗ ਹੈ ਸਫਰਿੰਗ ਤੇ ਸਫਰ ਦੇ ਨਾਲ ਵੀ ਤੁਸੀਂ ਉਹਨੂੰ ਰਿਲੇਟ ਕਰ ਸਕਦੇ ਹੋ ਤੇ ਜਿਹੜੇ ਇਹ ਆਮ ਲੋਕ ਜਿਹੜੇ ਮਜ਼ਦੂਰੀ ਕਰ ਰਹੇ ਹੁੰਦੇ ਨੇ ਨਾ ਜਿਹੜੀ ਸਫਰਿੰਗ ਇਹਨਾਂ ਦੀ ਹੁੰਦੀ ਹੈ ਔਰ ਉਹ ਸਫਰਿੰਗ ਦੀ ਵਜ੍ਹਾ ਦੇ ਨਾਲ ਜਿਹੜੀ ਇਹਨਾਂ ਦੀ ਵਿਜ਼ਡਮ ਹੁੰਦੀ ਉਹ ਬੜੀ ਹੈਵੀ ਹੁੰਦੀ ਹੈ ਅਸੀਂ ਕਿਤਾਬੀ ਲੋਕ ਹਾਂ ਜ਼ਿਆਦਾਤਰ ਅਸੀਂ ਕਿਤਾਬੀ ਗੱਲਾਂ ਕਰ ਲੈਂਦੇ ਹਾਂ ਤੇ ਖੈਰ ਮੈਂ ਉਹ ਹੇਟੀਅਨ ਤੋਂ ਪੁੱਛਿਆ ਮੈਂ ਕਿਹਾ ਹਾਊ ਡੂ ਯੂ ਫੀਲ ਹੇਅਰ ਹਾਊ ਲੌਂਗ ਯੂ ਬੀਨ ਹੇਅਰ ਤੇ ਮੈਨੂੰ ਕਹਿੰਦਾ ਜੀ ਇਟਸ ਬੀਨ ਮੋਰ ਦੈਨ 20 ਈਅਰਸ ਤੇ ਮੈਂ ਕਿਹਾ ਸੋ ਯੂ ਆਰ ਹੈਵਿੰਗ ਅ ਗੁੱਡ ਟਾਈਮ ਕਹਿੰਦਾ ਨੋ ਵੈਨ ਵੀ ਕੇਮ ਵੈਨ ਆਈ ਕੇਮ ਫੋਰ ਦਾ ਫਸਟ ਟਾਈਮ ਮੀਨ ਵੈਨ ਹੀ ਕੇਮ ਫੋਰ ਦਾ ਫਸਟ ਟਾਈਮ ਉਹ ਜਿਹੜਾ ਹੇਟੀ ਦਾ ਸੀ ਕਹਿੰਦਾ ਕਿ ਉਸ ਵਕਤ ਨਾ ਤੇ ਨੇਵੀਗੇਸ਼ਨ ਸੀ ਨਾ ਮੋਬਾਈਲ ਸੀ ਰਸਤੇ ਨਹੀਂ ਸੀ ਪਤਾ ਚੱਲਦੇ ਕਿੱਧਰ ਜਾਣਾ ਜੇ ਮੈਂ ਉਹਨੂੰ ਟਰਾਂਸਲੇਟ ਕਰਕੇ ਤੁਹਾਨੂੰ ਦੱਸ ਰਿਹਾ ਕਿ ਕਹਿੰਦਾ ਸੀ ਰਸਤੇ ਨਹੀਂ ਪਤਾ ਚੱਲਦੇ ਸਨ ਤੇ ਕਿਸੇ ਗੋਰੇ ਕੋਲ ਪੁੱਛੀਦਾ ਸੀ 20-25 ਸਾਲ ਪਹਿਲੇ ਕਿੱਧਰ ਆਇਆ ਸੀ ਕਿਸੇ ਗੋਰੇ ਕੋਲ ਰਸਤਾ ਪੁੱਛ ਲਈਦਾ ਸੀ ਤੇ ਉਹ ਬੜਾ ਹਕਾਰਤ ਦੀ ਨਜ਼ਰ ਦੇ ਨਾਲ ਦੇਖਦਾ ਸੀ ਕਿਉਂਕਿ ਅੰਗਰੇਜ਼ੀ ਵੀ ਨਹੀਂ ਟੁੱਟੀ ਭੱਜੀ ਸੀ ਮਜ਼ਦੂਰੀ ਕਰਨ ਆਇਆ ਸੀ ਵਿਚਾਰਾ ਹੇਟੀ ਤੋਂ ਤੇ ਕਹਿੰਦਾ ਇੱਥੇ ਔਰ ਖੌਫ ਹੁੰਦਾ ਸੀ ਕਹਿੰਦਾ ਸਾਨੂੰ ਰਾਤ ਦੇ ਵਕਤ ਅਸੀਂ ਅਗਰ ਬਾਹਰ ਨਿਕਲਦੇ ਸਾਂ ਤੇ ਸਾਨੂੰ ਡਰ ਲੱਗਦਾ ਸੀ ਕਿ ਕਿਧਰੇ ਗੋਰੇ ਉਹ ਡਰਿੰਕ ਕਰਕੇ ਤੇ ਵੀਕਐਂਡ ਤੇ ਪੱਬ ਕਲੱਬ ਚੋਂ ਆ ਰਹੇ ਹੁੰਦੇ ਸਨ ਤੇ ਉਹ ਸਾਡੇ ਜੇ ਲੋਕਾਂ ਨੂੰ ਫੜ ਕੇ ਉਂਝ ਮਾਰਨਾ ਸ਼ੁਰੂ ਕਰ ਦਿੰਦੇ ਸਨ ਜਾਂ ਬੁਲੀ ਕਰਨਾ ਸ਼ੁਰੂ ਕਰਦੇ ਸਨ ਕਹਿੰਦਾ ਬਟ ਨਾਓ ਕਹਿੰਦਾ ਇਸ ਵਕਤ ਇਹ ਉਹਦੇ ਲਫ਼ਜ਼ ਨੇ ਜੀ ਕਹਿੰਦਾ ਨਾਓ ਓਟੋਵਾ ਹੈਜ਼ ਬਿਕਮ ਏ ਪੈਰਾਡਾਈਜ਼ ਫੋਰ ਮੀ ਐਂਡ ਫੋਰ ਮਾਈ ਚਿਲਡਰਨ ਮੈਂ ਕਿਹਾ ਹਾਊ ਕਮਸ ਕਹਿੰਦਾ ਇਸ ਵਾਸਤੇ ਕਿ ਇਹ ਇੰਨਾ ਕੁ ਮਲਟੀ ਕਲਚਰਲ ਹੋ ਗਿਆ ਓਟੋਵਾ ਕਿ ਸਾਨੂੰ ਹੁਣ ਇੱਥੇ ਏਲੀਅਨੇਸ਼ਨ ਦੀ ਫੀਲਿੰਗ ਹੀ ਨਹੀਂ ਆਉਂਦੀ ਕਿ ਸਾਨੂੰ ਇੱਥੇ ਅਸੀਂ ਬਲਕਿ ਅਸੀਂ ਜ਼ਿਆਦਾ ਇੱਥੇ ਹੁਣ ਸੇਫ ਫੀਲ ਕਰਦੇ ਹਾਂ ਗੋਰੇ ਇੱਥੇ ਕੰਮ ਹੋ ਗਏ ਨੇ ਸਾਡੀ ਤਾਦਾਦ ਵੱਧਦੀ ਜਾ ਰਹੀ ਹੈ ਤੇ ਦੈਟਸ ਵੈਰੀ ਪੋਜ਼ਿਟਿਵ ਬੇਸਿਕਲੀ ਮੈਂ ਆਈ ਫਾਊਂਡ ਕੈਨੇਡਾ ਵੈਰੀ ਮਲਟੀ ਕਲਚਰਲ ਵੈਰੀ ਵੈਰੀ ਮਲਟੀ ਕਲਚਰਲ ਸੁਸਾਇਟੀ ਤੇ ਇਹ ਇੱਕ ਪੋਜ਼ਿਟਿਵ ਹੈ ਮਤਲਬ ਮੈਨੂੰ ਬੱਚੇ ਨੂੰ ਲੈ ਜਾਂਦਾ ਵਾ ਉਹ ਪਾਕਿਸਤਾਨ ਦੇ ਵਿੱਚ ਵੀ ਸਨ ਜੀ ਜਪਾਨੀ ਬੇਗਮ ਸੀ ਮੇਰੀ ਤੇ ਉੱਥੇ ਵੀ ਉਹ ਯੂ ਨੋ ਜਿੱਧਰ ਜਾਂਦੀ ਸੀ ਉਹ ਰਾਹ ਜਾਂਦੇ ਲੋਕੀ ਵੇਖਣ ਲੱਗ ਪੈਂਦੇ ਸਨ ਵੀ ਇਹ ਕੌਣ ਹੈ ਤੇ ਮੈਂ ਜਪਾਨ ਰਿਹਾ ਤੇ ਮੇਰੇ ਨਾਲ ਵੀ ਇਹੀ ਇਸ਼ੂ ਕਿਉਂਕਿ ਜਪਾਨ ਇਜ਼ ਅ ਵੈਰੀ ਹੋਮੋਜਨਸ ਸੁਸਾਇਟੀ 97% ਜਿਹੜੇ ਲੋਕ ਨੇ ਜਪਾਨ ਉਹ ਜੈਪਨੀਜ਼ ਨੇ ਉੱਥੇ ਵੀ ਅਸੀਂ ਜਦੋਂ ਵਾਕ ਕਰ ਰਹੇ ਹੁੰਦੇ ਹਾਂ ਤੇ ਉੱਥੇ ਵੀ ਸਾਨੂੰ ਲੋਕ ਸਟੇਅਰ ਕਰਦੇ ਨੇ ਆਲਦੋ ਨੋਟ ਵਿਦ ਦਾ ਇੰਟੈਂਸ਼ਨਸ ਟੂ ਬੁਲੀ ਅਸ ਔਰ ਐਮਬੈਰਸ ਅਸ ਲੇਕਿਨ ਉਹ ਆਊਟ ਆਫ ਕਿਉਰਿਓਸਿਟੀ ਵੀ ਤੁਹਾਨੂੰ ਕੋਈ ਅਗਰ ਦੇਖਣਾ ਸ਼ੁਰੂ ਕਰ ਦੇਵੇ ਨਾ ਤਾਂ ਯੂ ਫੀਲ ਅਨਕੰਫਰਟੇਬਲ ਕਿ ਯਾਰ ਮੈਂ ਮਤਲਬ ਮੈਂ ਕਿੱਥੇ ਆ ਰਿਹਾ ਮੈਂ ਅਸੀਂ ਪਲੈਨਟ ਤੇ ਹਾਂ ਕਿਸੇ ਹੋਰ ਕੈਨੇਡਾ ਦੇ ਵਿੱਚ ਦੈਟਸ ਦਾ ਬਿਊਟੀ ਆਫ ਕੈਨੇਡਾ ਰਾਈਟ ਨਾਓ ਕਿ ਸਿੱਖ ਭਰਾ ਵੀ ਬਹੁਤ ਨੇ ਗੁਰਦੁਆਰੇ ਵੀ ਨੇ ਮਸਜਿਦਾਂ ਵੀ ਨੇ ਮੰਦਰ ਵੀ ਨੇ ਚਰਚ ਵੀ ਨੇ ਉਹ ਤੁਸੀਂ ਬੱਸ 'ਚ ਬਹਿ ਜਾਓ ਤੇ ਤੁਹਾਨੂੰ ਤਕਰੀਬਨ ਹਰ ਸਕਿਨ ਦਾ ਹਰ ਕਲਰ ਦਾ ਬੰਦਾ ਤੁਹਾਨੂੰ ਉੱਥੇ ਨਜ਼ਰ ਆ ਜਾਏਗਾ ਦੈਟਸ ਅ ਵੈਰੀ ਵੈਰੀ ਪੋਜ਼ਿਟਿਵ ਥਿੰਗ ਅਬਾਊਟ ਕੈਨੇਡਾ ਬੇਸਿਕਲੀ
ਜੀ ਤੇ ਇਮਰਾਨ ਸਾਹਿਬ ਅੱਜ ਦੀ ਗੱਲਬਾਤ ਤਾਂ ਵਧੀਆ ਰਹੀ ਆਪਣੀ ਆਪਾਂ ਹੌਲੀ ਹੌਲੀ ਇੰਟਰੋਡਕਸ਼ਨ ਤਾਂ ਹੋ ਗਈ ਅੱਗੇ ਤੋਂ ਤੁਹਾਡੀ ਅਸਰਸਿਸ ਵੀ ਲੈਣੀਆਂ ਚਾਹਾਂਗੇ ਕਿ ਜਿਹੜੇ ਟੌਪਿਕਸ ਦੇ ਉੱਤੇ ਤੁਸੀਂ ਕੰਮ ਕੀਤਾ ਹੋਇਆ ਸੋਸ਼ਲ ਸਾਇੰਸਿਸ ਦੇ ਐਂਗਲ ਤੋਂ ਪੋਲੀਟਿਕਸ ਜੀਓ ਪੋਲੀਟਿਕਸ ਅਬਾਊਟ ਪਾਕਿਸਤਾਨ ਔਰ ਇੱਕ ਵੈਸਟਰਨ ਸੋਸਾਇਟੀਜ਼ ਦੇ ਵਿੱਚ ਆਪਣੀਆਂ ਕਮਿਊਨਿਟੀਜ਼ ਆਪਣੀ ਆਈਡੈਂਟੀਟੀ ਨੂੰ ਲੈ ਕੇ ਕਿਹੜੀਆਂ ਕ੍ਰਾਈਸਿਸ ਨੂੰ ਫੇਸ ਕਰਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਟੋਪਿਕਸ ਦੇ ਉੱਪਰ ਵੀ ਔਰ ਜ਼ਿੰਦਗੀ ਦੇ ਬਾਰੇ ਵੀ ਗੱਲਬਾਤ ਕਰਦੇ ਰਿਹਾ ਕਰਾਂਗੇ ਤੇ ਬਾਕੀ ਸਾਡੇ ਨਾਲ ਤੁਸੀਂ ਜੁੜ ਕੇ ਰਹਿਣਾ।
ਉਹ ਜ਼ਿਆਦਾ ਅੱਛੀ ਅਕੈਡਮਿਕ ਡਿਬੇਟ ਹੋ ਜਾਏਗੀ ਜ਼ਰਾ ਤੁਹਾਡੇ ਤੋਂ।
ਹਾਂਜੀ ਬਿਲਕੁਲ, ਅੱਜ ਤਾਂ ਅਸੀਂ ਇੰਟਰੋਡਕਸ਼ਨ ਰੱਖਣੀ ਸੀਗੀ ਸੋ ਦੈਟ ਸਾਡੇ ਸੁਣਨ ਵਾਲਿਆਂ ਨੂੰ ਆਈਡੀਆ ਹੋਏ ਕਿ ਅੱਗੇ ਤੋਂ ਸਾਡੇ ਮਹਿਮਾਨ ਨੇ ਜਿਹੜੇ ਉਹ ਕੌਣ ਨੇ, ਉਹਨਾਂ ਦੀ ਕੀ ਬੈਕਗ੍ਰਾਉਂਡ ਹੈ, ਉਹਨਾਂ ਨੇ ਕਿਸ ਤਰ੍ਹਾਂ ਦਾ ਜ਼ਿੰਦਗੀ ਦੇ ਵਿੱਚ ਤਜਰਬਾ ਹਾਸਲ ਕੀਤਾ, ਉਹ ਸਾਰਾ ਕੁਝ ਅੱਜ ਅਸੀਂ ਸਾਹਮਣੇ ਰੱਖਣਾ ਸੀਗਾ ਤੇ ਫਿਰ ਆਪਣੀ ਇਹ ਗੁਫ਼ਤਗੂ ਦੀ ਹੁਣ ਜਿਹੜਾ ਸਿਲਸਿਲਾ ਹੈ ਉਹ ਆਪਾਂ ਸ਼ੁਰੂ ਕਰ ਲਾਂਗੇ ਜੀ ਅਗਲੇ ਹਫ਼ਤੇ ਤੋਂ।
ਬਿਲਕੁਲ ਜੀ ਸਾਧੂ ਸਾਹਿਬ, ਇਟ ਵਿਲ ਬੀ ਮਾਈ ਆਨਰ ਐਂਡ ਪਲੇਅਰ ਟੂ ਬੀ ਔਨ ਏਅਰ ਵਿਦ ਯੂ ਅਗੇਨ। ਤੇ
ਇੱਕ ਸੈਕਿੰਡ ਸਰ, ਆਪਣੇ ਨਾਲ ਗੁਰਦੇਵ ਜੀ ਆਏ ਨੇ ਇੱਕ ਕਾਲਰ, ਆਪਾਂ ਉਹਨਾਂ ਨੂੰ ਗੱਲਬਾਤ ਸ਼ਾਮਲ ਕਰ ਲਈਏ।
ਜੀ ਜੀ ਜੀ
ਜੀ ਹਾਂਜੀ ਗੁਰਦੇਵ ਜੀ, ਹੈਲੋ। ਹਾਂਜੀ ਗੁਰਦੇਵ ਜੀ, ਯੂ ਆਰ ਔਨ ਏਅਰ।
ਮੈਂ ਕਿਹਾ ਆਪਣੇ ਪਾਕਿਸਤਾਨ ਤੋਂ ਜਿਹੜੇ ਭਾਜੀ ਉਹਨਾਂ ਬਹੁਤ ਵਧੀਆ ਗੱਲਾਂ ਦੱਸੀਆਂ, ਨਾਲੇ ਸੁਣੀਆਂ, ਬੜਾ ਵਧੀਆ ਤਰੀਕੇ ਨਾਲ ਹੋਇਆ ਸੀ ਪ੍ਰੋਗਰਾਮ। ਹਾਂਜੀ ਤੇ ਮੈਂ ਤੇ ਬੜਾ ਵਧੀਆ ਲੱਗਾ ਜੀ ਪ੍ਰੋਗਰਾਮ ਤੁਹਾਡਾ, ਵਧੀਆ ਹੁੰਦਾ ਜੀ। ਤੁਸੀਂ ਖਬਰਾਂ ਵੀ ਦਿਆ ਕਰੋ ਜੀ, ਜਾਂ ਇੰਡੀਆ ਤੋਂ ਕਰਾ ਲਓ 5 ਮਿੰਟ, ਜਾਂ ਪਾਕਿਸਤਾਨ ਤੋਂ ਵੀ। ਤੇ ਨਾਲੇ ਭਾਜੀ ਨੂੰ ਮੇਰਾ ਕੁਐਸਚਨ ਆ ਵੀ ਇਮਰਾਨ ਖਾਨ ਦਾ ਸਾਹਿਬ ਦਾ ਕੀ ਬਣੂਗਾ ਜੀ, ਉਹ ਬਾਹਰ ਆ ਸਕਦੇ ਨੇ? ਬਹੁਤ ਬਹੁਤ ਓਨੈਸਟ ਪਰਸਨ ਨੇ, ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ, ਪਰ ਉਹ ਬੜੇ ਸਿਕੰਜੇ ਚ ਫਸੇ ਪਏ ਆ। ਉਹਦੇ ਬਾਰੇ ਦੱਸਿਓ ਥੋੜਾ ਜਿਹਾ, ਇਮਰਾਨ ਖਾਨ ਜੀ ਬਾਹਰ ਆਉਣੇ ਚਾਹੀਦੇ, ਉਹਦੇ ਚ ਪਾਕਿਸਤਾਨ ਦਾ ਜੇ ਆਉਂਦੇ ਆ ਤੇ ਬਹੁਤ ਹੀ ਵਧੀਆ ਚਿਹਰਾ ਵਾ ਜਿਹੜਾ ਕਿ ਪਾਕਿਸਤਾਨ ਨੂੰ ਬਹੁਤ ਉੱਪਰ ਬੁਲੰਦੀਆਂ ਤੇ ਖੜ ਸਕਦੇ ਨੇ।
ਇਮਰਾਨ ਸਾਹਿਬ
ਜੀ, ਮੈਂ ਨਾਮ ਭੁੱਲ ਗਿਆ ਭਾਈ ਉਹਨਾਂ ਦਾ, ਕੀ ਨਾਮ ਸੀ? ਮੈਂ
ਗੁਰਦੇਵ ਜੀ, ਗੁਰਦੇਵ ਸਾਹਿਬ।
ਗੁਰਦੇਵ ਜੀ, ਗੁਰਦੇਵ ਜੀ, ਬੜੀ ਮਿਹਰਬਾਨੀ, ਤੁਸੀਂ ਤਾਰੀਫ ਕੀਤੀ ਹੈ ਤੇ ਤੁਹਾਡਾ ਕੁਐਸਚਨ ਬੜਾ ਜ਼ਬਰਦਸਤ ਹੈ ਕਿ ਇਮਰਾਨ ਖਾਨ ਸਾਹਿਬ ਬਾਹਰ ਆ ਸਕਦੇ ਨੇ। ਉਹ ਬਾਹਰ ਆਉਣ ਨਾ ਆਉਣ, ਅਸੀਂ ਉਹਨਾਂ ਦੀ ਵਜ੍ਹਾ ਨਾਲ ਬਾਹਰ ਆ ਗਏ ਹਾਂ ਜੀ। ਤੇ ਅੱਛਾ, ਇਮਰਾਨ ਖਾਨ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਹੋਪ ਹੈ ਪੂਅਰ ਤੇ ਮਿਡਲ ਤੇ ਲੋਅਰ ਮਿਡਲ ਕਲਾਸ ਦੀ ਪਾਕਿਸਤਾਨ ਦੇ ਵਿੱਚ, ਔਰ ਪੜ੍ਹੇ ਲਿਖੇ ਲੋਕਾਂ ਦੀ ਵੀ ਹੋਪ ਜ਼ਰੂਰ ਹੈ। ਇਮਰਾਨ ਖਾਨ, ਹਾਂਜੀ, ਇਮਰਾਨ ਖਾਨ ਦੇ ਬਾਹਰ ਤੇ ਆਏਗਾ, ਉਹ ਬਾਹਰ ਤੇ ਓਬੀਅਸਲੀ ਉਹਦੇ ਉੱਤੇ ਕੋਈ ਐਸਾ ਕੇਸ ਤੇ ਨਹੀਂ ਹੈ, ਜਿੰਨੇ ਵੀ ਕੇਸ ਨੇ ਉਹ ਸਾਰੇ ਦੇ ਸਾਰੇ ਕੌਨਕੋਕਟਿਡ ਨੇ, ਉਹ ਸਾਰੇ ਫੈਬਰੀਕੇਟਿਡ ਨੇ, ਔਰ ਉਹਨਾਂ ਦੇ ਪਿੱਛੇ ਸਾਰਿਆਂ ਨੂੰ ਪਤਾ ਵੇ ਕਿ ਉਹਨਾਂ ਦੇ ਪਿੱਛੇ ਜਿਹੜੀ ਉਹ ਪਾਕਿਸਤਾਨੀ ਸਟੈਬਲਿਸ਼ਮੈਂਟ ਹੈ ਉਹਨਾਂ ਕੇਸਿਸ ਦੇ ਪਿੱਛੇ, ਕਿਉਂਕਿ ਇਮਰਾਨ ਖਾਨ ਦੀ ਸਟੈਬਲਿਸ਼ਮੈਂਟ ਦੇ ਨਾਲ ਜਦੋਂ ਮਸਲੇ ਖਰਾਬ ਹੋਣਾ ਸ਼ੁਰੂ ਹੋਏ ਨੇ, ਤਾਲੁਕਾਤ ਖਰਾਬ ਹੋਣਾ ਸ਼ੁਰੂ ਹੋਏ ਨੇ, ਉਸ ਤੋਂ ਬਾਅਦ ਫਿਰ ਉਹਦੀ ਪਾਰਟੀ ਤੇ ਉਹ ਪ੍ਰੋਬਲਮ 'ਚ ਆ ਗਏ ਨੇ। ਸਾਡੇ ਪਾਕਿਸਤਾਨ ਦੀ ਪੋਲੀਟਿਕਸ ਦੀ ਰਿਐਲਿਟੀ ਜਿਹੜੀ ਉਹ ਇੰਡੀਆ ਦੀ ਪੋਲੀਟਿਕਸ ਦੀ ਰਿਐਲਿਟੀ ਤੋਂ ਬਹੁਤ ਡਿਫਰੈਂਟ ਹੈ। ਪਾਕਿਸਤਾਨ ਦੇ ਵਿੱਚ ਕੌਣ ਬਾਹਰ ਆਏਗਾ, ਕੌਣ ਅੰਦਰ ਜਾਏਗਾ, ਕੌਣ ਪ੍ਰਾਈਮ ਮਿਨਿਸਟਰ ਬਣੇਗਾ, ਕੌਣ ਮੁਹਿੱਬੇ ਵਤਨ ਬਣੇਗਾ, ਕੌਣ ਗਦਾਰ ਬਣੇਗਾ, ਇਹਨਾਂ ਸਾਰੀ ਚੀਜ਼ਾਂ ਦਾ ਫੈਸਲਾ ਸਟੈਬਲਿਸ਼ਮੈਂਟ ਕਰਦੀ ਹੈ, ਉਹੀ ਸਰਟੀਫਿਕੇਟ ਦਿੰਦੀ ਹੈ, ਉਹੀ ਗ੍ਰੀਨ ਲਾਈਟ ਦਿੰਦੀ ਹੈ, ਉਹੀ ਰੈੱਡ ਲਾਈਟ ਲਾ ਦਿੰਦੀ ਹੈ। ਤੇ ਜੀ, ਜੇ ਤੇ ਸਾਡੇ ਜਰਨੈਲਾਂ ਦੇ ਦਿਲ ਦੇ ਵਿੱਚ ਕੋਈ ਉਹਦੇ ਬਾਰੇ ਦੁਬਾਰਾ ਅੱਛਾ ਖਿਆਲ ਆ ਗਿਆ ਇਮਰਾਨ ਖਾਨ ਦੇ ਬਾਰੇ, ਔਰ ਇੱਕ ਨਰਮ ਗੋਸ਼ਾ ਉਹਨਾਂ ਦੇ ਦਿਲ ਦੇ ਵਿੱਚ ਬਣ ਗਿਆ ਉਹਦੇ ਬਾਰੇ, ਔਰ ਉਹ ਜ਼ਿਆਦਾ ਥੋੜੇ ਜਿਹੇ ਸੈਂਸੀਬਲ ਡਿਸੀਜਨ ਲੈਣਾ ਸ਼ੁਰੂ ਹੋ ਗਏ, ਔਰ ਸਿਰਫ ਪਾਵਰ ਦੇ ਉੱਤੇ ਉਹਨਾਂ ਨੇ ਰਿਲਾਈ ਕਰਨਾ ਛੱਡ ਦਿੱਤਾ, ਔਰ ਕਰਪਟ ਪੋਲੀਟੀਸ਼ੀਅਨਸ ਨੂੰ ਬੈਕ ਕਰਨਾ ਉਹਨਾਂ ਨੇ ਛੱਡ ਦਿੱਤਾ, ਤੇ ਫਿਰ ਚਾਂਸਿਸ ਹੈ ਨੇ ਉਹ ਬਾਹਰ ਆ ਜਾਏਗਾ, ਤੇ ਸ਼ਾਇਦ ਦੁਬਾਰਾ ਤੋਂ ਇਲੈਕਟ ਵੀ ਹੋ ਜਾਏ। ਫਿਰ ਫ੍ਰੀ ਇਲੈਕਸ਼ਨ ਅਗਰ ਕੱਲ੍ਹ ਕਰਾਉਂਦੇ ਨੇ ਤੇ ਇਮਰਾਨ ਖਾਨ ਮੋਰ ਦੈਨ 2/3 ਮੈਜੋਰਿਟੀ ਲੈ ਕੇ ਆ ਜਾਏਗਾ, ਇਹਦੇ ਉੱਤੇ ਮੋਰ ਔਰ ਲੈਸ ਉਹਦੇ ਕ੍ਰਿਟਿਕ ਵੀ ਜਿਹੜੇ ਨੇ ਐਗਰੀ ਕਰਦੇ ਨੇ। ਔਰ ਇਮਰਾਨ ਖਾਨ ਬੜਾ ਜੈਨੂਨਲੀ ਇੰਟਰਸਟਿਡ ਸੀ ਇੰਡੀਆ ਪਾਕਿਸਤਾਨ ਦੇ ਰਿਲੇਸ਼ਨਸ਼ਿਪ ਨੂੰ ਬਿਹਤਰ ਬਣਾਉਣ ਦੇ ਵਿੱਚ, ਇਹਦੇ 'ਚ ਕੋਈ ਸ਼ੱਕ ਨਹੀਂ। ਮਤਲਬ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਅਗਰ ਮੈਨੂੰ ਕੋਈ ਸਾਊਥ ਏਸ਼ੀਆ ਦੇ ਵਿੱਚ ਇਸ ਕੈਲੀਬਰ ਦਾ ਬੰਦਾ ਨਜ਼ਰ ਆਇਆ ਵੇ ਜਿਹੜਾ ਕਿ ਸਾਊਥ ਏਸ਼ੀਆ ਦੇ ਸਿਆਸੀ ਮਸਲੇ ਜਿਹੜੇ ਨੇ ਉਹਨਾਂ ਨੂੰ ਹੱਲ ਕਰਕੇ ਔਰ ਇਕਨੋਮਿਕ ਇੰਟੈਗਰੇਸ਼ਨ ਵੱਲ ਲੈ ਕੇ ਜਾਵੇ, ਤੇ ਉਹ ਇਮਰਾਨ ਖਾਨ ਦੀ ਸੂਰਤ ਵਿੱਚ ਨਜ਼ਰ ਆਇਆ ਮੈਨੂੰ ਕਿ ਇਹਦੇ ਵਿੱਚ ਇਹ ਪੋਟੈਂਸ਼ੀਅਲ ਹੈ ਸਨ। ਲੇਕਿਨ ਅਗੇਨ ਜਿਹੜੀ ਪਿੱਛੇ ਇਸਟੈਬਲਿਸ਼ਮੈਂਟ ਤੇ ਇਸ ਉਹ ਬਹੁਤ ਪਾਵਰਫੁਲ ਹੈ ਪਾਕਿਸਤਾਨ ਦੇ ਵਿੱਚ, ਉਹ ਬਹੁਤ ਪਾਵਰਫੁਲ ਹੈ ਤੇ ਜਿੰਨਾ ਚਿਕਰ ਉਹ ਅੰਡਰ ਦਾ ਕੌਨਸਟੀਟਿਊਸ਼ਨ ਤੇ ਰੂਲ ਆਫ ਲਾ ਨਹੀਂ ਆਉਂਦੇ, ਉਹਨਾਂ ਚਿਕਰ ਬੜਾ ਮੁਸ਼ਕਿਲ ਹੈ ਜੀ ਇਮਰਾਨ ਖਾਨ ਦਾ ਫਿਊਚਰ ਪ੍ਰੇਡਿਕਟ ਕਰਨਾ। ਆਈ ਹੋਪ ਆਈ ਆਨਸਰ ਯੋਰ ਕੁਐਸਚਨ।
ਬਿਲਕੁਲ ਜੀ, ਤੇ ਇਮਰਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ, ਹੋਰ ਸਾਡੇ ਕੋਲ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਜੀ, ਤੇ ਦੁਬਾਰਾ ਤੁਹਾਨੂੰ ਮੈਂ ਛੇਤੀ ਆਲ ਟ੍ਰਾਈ ਮਾਈ ਬੈਸਟ ਟੂ ਕੰਟੈਕਟ ਯੂ ਐਂਡ ਬ੍ਰਿੰਗ ਯੂ ਔਨ ਅਵਰ ਰੇਡੀਓ ਅਗੇਨ
ਥੈਂਕ ਯੂ ਵੈਰੀ ਮਚ ਸਾਧੂ ਜੀ ਇਟ ਵਾਸ ਨਾਈਸ ਟਾਕਿੰਗ
ਥੈਂਕ ਯੂ ਜੀ ਇਟਸ ਆਵਰ ਪਲੇਜ਼ਰ ਸਾਧੀ ਥੈਂਕ ਯੂ ਪਲੇਜ਼ਰ ਇਜ਼ ਆਲ ਆਵਰਸ ਥੈਂਕ ਯੂ ਸੋ ਇਹ ਸਨ ਸਾਡੇ ਨਾਲ ਇਮਰਾਨ ਸਾਹਿਬ ਸਾਡੇ ਨਵੇਂ ਦੋਸਤ ਨੇ ਜੀ ਤੇ ਅਸੀਂ ਉਹਨਾਂ ਦੀ ਇਲਮ ਨੂੰ ਹੀ ਪਹਿਚਾਣ ਕੇ ਮੈਂ ਕੱਲ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤੇ ਮੈਨੂੰ ਕਹਿੰਦੇ ਵੀ ਕਿਸ ਤਰ੍ਹਾਂ ਗੱਲਬਾਤ ਕਰਦਿਆਂ ਹੋਇਆ ਮੈਂ ਤੁਹਾਨੂੰ ਆਪਣੇ ਬਾਰੇ ਕੀ ਦੱਸਾਂ ਜਾਂ ਵਟ ਇਜ਼ ਯੋਰ ਇੰਪਰੈਸ਼ਨ ਤੇ ਸੱਚ ਜਾਣੇ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਇਮਰਾਨ ਭਾਈ ਪਿਛਲੇ 15-20 ਮਿੰਟਾਂ ਚ ਗੱਲ ਕਰਨ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਮੈਂ ਤਾਂ ਆਪਣੇ ਆਪ ਨਾਲ ਇਹ ਗੱਲਾਂ ਕਰ ਰਿਹਾ ਸੋ ਮੈਂ ਇਹੀ ਹਾਸਲ ਲੈ ਕੇ ਚੱਲ ਰਿਹਾ ਕਿ ਉਦਾਂ ਆਪਾਂ ਨੂੰ ਭਾਵਾਂ ਜਿੰਨੀ ਮਰਜ਼ੀ ਤੁਹਾਡੇ ਤੇ ਮੇਰੇ ਚ ਫਰਕ ਹੋਣ ਜੇ ਅਸੀਂ ਬਣਾਉਣ ਬੈਠ ਜਾਈਏ ਪਰ ਮੈਨੂੰ ਇਹ ਤਸੱਲੀ ਹੋਈ ਹੈ ਕਿ ਮੈਂ ਆਪਣੇ ਆਪ ਨਾਲ ਗੱਲਬਾਤ ਕਰ ਰਿਹਾ ਸੀ ਤੇ ਇੱਕ ਸੂਚਨਾ ਮੋਮਿਨ ਹਲਾਲ ਮੀਟ ਐਂਡ ਗਰੋਸਰੀ ਸਟੋਰ ਦੇ ਵੱਲੋਂ ਇਹ 6 ਅਕਤੂਬਰ ਨੂੰ ਖੁੱਲਣ ਜਾ ਰਹੇ ਨੇ ਅੰਡਰ ਨਵੀਂ ਮੈਨੇਜਮੈਂਟ ਸਟੋਰ ਪਹਿਲਾਂ ਤੋਂ ਚੱਲਦਾ ਪਰ ਉਹਨਾਂ ਦੀ ਮੈਨੇਜਮੈਂਟ ਨਵੀਂ ਬਦਲ ਕੇ ਆ ਰਹੀ ਹੈ ਸੋ ਨਵੀਂ ਤਰ੍ਹਾਂ ਦੀਆਂ ਸੇਵਾਵਾਂ ਦੇਣਗੇ ਨਵਾਂ ਐਕਸਪੀਰੀਅੰਸ ਹੋਏਗਾ ਤੁਹਾਡੇ ਲਈ ਸੇਮ ਉਹੀ ਮੋਮਿਨ ਹਲਾਲ ਮੀਟ ਐਂਡ ਗਰੋਸਰੀ ਸਟੋਰ ਤੇ 6 ਅਕਤੂਬਰ ਨੂੰ ਇਹਨਾਂ ਨੇ ਆਪਣੀਆਂ ਸਰਵਿਸਿਸ ਸ਼ੁਰੂ ਕਰ ਦੇਣੀਆਂ ਨੇ ਤੇ 5% ਔਨ ਆਲ ਗਰੋਸਰੀ ਪਰਚੇਸਿਸ ਇਨ ਸਟੋਰ ਜਿਹੜੀ ਹੈ ਤੁਸੀਂ ਆ ਕੇ ਕਰਦੇ ਸਟੋਰ ਤੇ ਆਉਂਗੇ ਜਦੋਂ ਤੁਸੀਂ ਤੇ ਗਰੋਸਰੀ ਆਈਟਮਸ ਖਰੀਦੋਗੇ ਤੇ ਉਹਦੇ ਉੱਤੇ 5% ਤੱਕ ਤੁਹਾਨੂੰ ਛੋਟ ਡਿਸਕਾਊਂਟ ਮਿਲੇਗਾ ਇਸੇ ਤਰ੍ਹਾਂ ਹੀ ਕੁਝ ਇੱਕ ਰੇਟਸ ਵੀ ਇਹਨਾਂ ਨੇ ਆਪਣੇ ਪੈਂਫਲੇਟ ਫਲਾਇਰਸ ਦੇ ਉੱਪਰ ਪਾਏ ਨੇ ਜਿਵੇਂ ਲੈਮ ਸ਼ੋਲਡਰ 7.99 ਪਰ ਪਾਊਂਡ ਹੈ ਤੇ ਇਸੇ ਤਰ੍ਹਾਂ ਬੀਫ ਕੀਮਾ 4.49 ਪਰ ਪਾਊਂਡ ਹੈ ਤੇ ਇਸੇ ਤਰ੍ਹਾਂ ਦੀ ਚਿਕਨ ਲੈਗ ਇਹਦੇ ਵਿੱਚ ਵੀ ਤੁਹਾਨੂੰ 2.49 ਪਰ ਪਾਊਂਡ ਦੇ ਹਿਸਾਬ ਨਾਲ ਇਹ ਮਿਲ ਸਕਦੀਆਂ ਨੇ ਸਵੇਰੇ 10 ਵਜੇ ਤੋਂ ਰਾਤ ਦੇ 9 ਵਜੇ ਤੱਕ ਖੁੱਲਿਆ ਕਰਨਗੇ ਔਰ ਫੋਨ ਨੰਬਰ ਪਹਿਲਾਂ ਸੁਣੋ ਲੋਕੇਸ਼ਨ ਬਾਅਦ ਚ ਦੱਸ ਦਿੰਦੇ ਹਾਂ 905-286-9598 905-286-1998 ਇਹਨਾਂ ਦਾ ਨੰਬਰ ਹੈ ਜੀ ਮਿਸਿਸੌਗਾ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ 1010 ਡਰੀਮ ਕ੍ਰੈਸੈਂਟ 1010 ਡਰੀਮ ਕ੍ਰੈਸੈਂਟ ਯੂਨਿਟ ਨੰਬਰ 12 ਮੋਮਿਨ ਹਲਾਲ ਮੀਟ ਐਂਡ ਗਰੋਸਰੀ ਸਟੋਰ ਤੁਸੀਂ ਇੱਥੇ ਜਾ ਕੇ ਇਹਨਾਂ ਤੋਂ ਇਹਨਾਂ ਦੀਆਂ ਸੇਵਾਵਾਂ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਰਾਜਾ ਬਾਦਸ਼ਾਹ ਸਾਹਿਬ ਸਾਡੇ ਸਹਿਯੋਗੀ ਨੇ ਜੀ ਅੱਗੇ ਅਸੀਂ ਹੋਰ ਉਮੀਦ ਕਰਦੇ ਹਾਂ ਜੇ ਸਾਡੇ ਸ਼ੋਅ ਪਸੰਦ ਆਉਂਦੇ ਆ ਤਾਂ ਸਾਨੂੰ ਤੁਸੀਂ ਸਹਿਯੋਗ ਦਿਓ ਸਾਡੇ ਨਾਲ ਖੜੇ ਹੋਵੋ ਸਾਡੀਆਂ ਬਾਹਾਂ ਮਜ਼ਬੂਤ ਕਰੋ ਤੇ ਜੇਕਰ ਸਾਡੇ ਸ਼ੋਅ ਦੇ ਵਿੱਚ ਖਾਮੀਆਂ ਨੇ ਨਹੀਂ ਪਸੰਦ ਆਉਂਦੇ ਤਾਂ ਉਹਦੇ ਲਈ ਵੀ ਤੁਸੀਂ ਔਨ ਏਅਰ ਆ ਕੇ ਸਪਸ਼ਟ ਤੌਰ ਤੇ ਕਹਿ ਸਕਦੇ ਹੋ ਕਿ ਰਮਨ ਆਹ ਗੱਲ ਬਿਲਕੁਲ ਠੀਕ ਨਹੀਂ ਲੱਗੀ ਇਹਦੇ ਉੱਤੇ ਤੇਰਾ ਕੰਮ ਹੋਰ ਹੋਣਾ ਚਾਹੀਦਾ ਠੀਕ ਹੈ ਜੀ ਸੋ ਅਸੀਂ ਇੱਕ ਡਾਇਲੋਗ ਰਚਾਉਣਾ ਚਾਹੁੰਦੇ ਹਾਂ ਨੋ ਬਡੀ ਹੈਜ਼ ਦੀ ਅਲਟੀਮੇਟ ਅਥਾਰਟੀ ਔਨ ਐਨੀ ਸਬਜੈਕਟ ਤੇ ਉਹਦੇ ਵਿੱਚ ਜਦੋਂ ਕਦੇ ਵੀ ਤੁਸੀਂ ਕੋਈ ਕੁਰੈਕਸ਼ਨ ਦਿੰਦੇ ਹੋ ਜਾਂ ਉਹਦੇ ਵਿੱਚ ਕੁਝ ਐਡ ਕਰਦੇ ਹੋ ਅਸੀਂ ਉਹਨੂੰ ਹਮੇਸ਼ਾ ਵੈਲਕਮ ਕਰਦੇ ਹਾਂ ਰਾਜਾ ਬਾਦਸ਼ਾਹ ਸਾਹਿਬ ਆਲ ਸਟੇਟ ਦੀ ਏਜੈਕਸ ਏਜੰਸੀ ਦੇ ਨਾਲ ਸੰਬੰਧਿਤ ਨੇ ਸੋ ਇਹ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਇਹਨਾਂ ਕੋਲ 1775 $1,775 ਤੱਕ ਦੀ ਰਿਬੇਟ ਤੁਸੀਂ ਲੈ ਸਕਦੇ ਹੋ ਇਹ ਰਿਬੇਟ ਵੱਧ ਵੀ ਹੋ ਸਕਦੇ ਡਿਪੈਂਡਿੰਗ ਅਪੋਨ ਯੋਰ ਕੰਡੀਸ਼ਨ ਕਿ ਕਿੱਦਾਂ ਦੀਆਂ ਤੁਹਾਡੇ ਨਾਲ ਉਹਨਾਂ ਦੀ ਇਕੁਏਸ਼ਨ ਸੈੱਟ ਬੈਠਦੀ ਹੈ ਬਟ ਮੋਟੇ ਤੌਰ ਦੇ ਉੱਤੇ ਜੇ ਕਿਸੇ ਕੋਲ 2 ਕਾਰਾਂ ਤੇ 1 ਘਰ ਹੋਵੇ ਤੇ ਉਹਦੀ ਅੰਟੈਰੀਓ ਦੇ ਵਿੱਚ ਕਿਤੇ ਵੀ ਉਹ ਇਸ ਸੇਵਾਵਾਂ ਲਈ ਰਾਜਾ ਬਾਦਸ਼ਾਹ ਸਾਹਿਬ ਨੂੰ ਕੰਟੈਕਟ ਕਰ ਸਕਦੇ ਨੇ 6472903773-6472-390-3773 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਕੱਲ ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਉਹਨਾਂ ਦਾ ਗਾਰਮੈਂਟਸ ਦਾ ਕੰਮ ਹੈ ਉਹਨਾਂ ਨੇ ਮੈਨੂੰ ਇੱਕ ਈਮੇਲ ਦਾ ਜ਼ਿਕਰ ਕੀਤਾ ਜਿਹੜੀ ਉਹਨਾਂ ਨੂੰ ਕੱਲ ਕਿਸੇ ਨੇ ਭੇਜੀ ਤੇ ਉਹ ਗਈ ਵੀ ਲੈਮਿੰਗਟਨ ਓਨਟੈਰੀਓ ਤੋਂ ਹੈ ਬਜ਼ੁਰਗ ਵੀ ਇੱਕ ਜੋੜਾ ਹੈ ਤੇ ਉਹਨਾਂ ਦਾ ਨਾਂ ਦੱਸਣ ਦੀ ਲੋੜ ਨਹੀਂ ਉਹ ਦੋਨੇ ਓਨਟੈਰੀਓ ਡਿਸੇਬਿਲਿਟੀ ਸਪੋਰਟ ਪ੍ਰੋਗਰਾਮ ਦੇ ਉੱਤੇ ਨੇ ਦ ਰੀਜ਼ਨ ਆਈ ਐਮ ਰਾਈਟਿੰਗ ਟੂ ਯੂ ਇਜ਼ ਟੂ ਆਸਕ ਫਾਰ ਯੋਰ ਹੈਲਪ ਗਾਰਮੈਂਟ ਦੀ ਦੁਕਾਨ ਤੇ ਕਿਸੇ ਨੇ ਈਮੇਲ ਕੀਤੀ ਹੈ ਬਜ਼ੁਰਗ ਜੋੜਾ ਦੇਖੋ ਉਹਨਾਂ ਦੀ ਪ੍ਰੋਬਲਮ ਦੇਖੋ ਕਿਸ ਤਰ੍ਹਾਂ ਦੀ ਹੈ ਦ ਪ੍ਰੋਬਲਮ ਆਈ ਹੈਵ ਇਜ਼ ਦੈਟ ਆਈ ਐਮ ਔਨ ਡਰੱਗ ਇੱਕ ਤਰ੍ਹਾਂ ਦੀ ਉਹਨਾਂ ਨੂੰ ਦਵਾਈ ਲੱਗੀ ਹੋਈ ਆ ਤੇ ਇਸ ਕਰਕੇ ਕਹਿੰਦੇ ਉਹਨਾਂ ਨੂੰ ਪੇਨ ਤੋਂ ਲੱਤਾਂ ਦੇ ਵਿੱਚ ਹੋਣ ਵਾਲੀ ਪੇਨ ਤੋਂ ਉਹਨਾਂ ਨੂੰ ਰਾਹਤ ਮਿਲਦੀ ਹੈ ਜਿਹੜਾ ਡਰੱਗ ਉਹਨਾਂ ਨੂੰ ਡਾਕਟਰਾਂ ਨੇ ਦਿੱਤਾ ਨਹੀਂ ਤਾਂ ਉਹਨਾਂ ਨੂੰ ਤੁਰਨ ਫਿਰਨ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਤੇ ਉਹ ਆਪਣੇ ਕਿਰਿਆ ਸਾਧਨ ਵਾਸਤੇ ਵੀ ਨਹੀਂ ਜਾ ਸਕਦੇ ਉਹਨਾਂ ਨੂੰ ਪਿਸ਼ਾਬ ਕਰਨਾ ਵੀ ਉੱਠ ਕੇ ਜਾਣਾ ਮੁਸ਼ਕਲ ਹੋ ਜਾਂਦਾ ਪਤਨੀ ਵੀ ਉੱਥੇ ਹੀ ਆ ਦੋਨਾਂ ਦਾ ਹਾਲ ਬੜਾ ਖਰਾਬ ਹੈ ਉੱਤੋਂ ਬੈਠੇ ਬੈਠੇ ਜਿਸ ਤਰ੍ਹਾਂ ਦੀਆਂ ਵੀ ਖੁਰਾਕਾਂ ਜੋ ਕੁਛ ਖਾਣਾ ਪੈਂਦਾ ਉਹ ਕਹਿੰਦੇ ਅਸੀਂ ਇੰਨੇ ਓਵਰ ਵੇਟ ਹੋ ਚੁੱਕੇ ਹਾਂ ਕਿ ਸਾਡੇ ਸਾਈਜ਼ ਦੇ ਕੱਪੜੇ ਨਹੀਂ ਮਿਲਦੇ ਹੈਗੇ 5XL ਉਹਨਾਂ ਨੇ ਆਪਣਾ ਸਾਈਜ਼ ਲਿਖ ਕੇ ਕਿਸੇ ਨੂੰ ਬੇਨਤੀ ਕੀਤੀ ਮੇਰੇ ਦੋਸਤ ਨੂੰ ਕਿ ਤੁਸੀਂ ਮੇਰੀ ਕੋਈ ਹੈਲਪ ਕਰ ਸਕਦੇ ਹੋ, ਕੋਈ ਓਵਰ ਸਾਈਜ਼ ਬੰਦਾ ਹੋਵੇ, ਅਸੀਂ ਬਹੁਤੇ ਪੈਸਿਆਂ ਵਾਲੇ ਵੀ ਹੈ ਨਹੀਂ, ਜੇ ਕੋਈ ਪੁਰਾਣੇ ਕੱਪੜੇ ਸਾਨੂੰ ਦੇਵੇ। ਤੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਦੇਖੋ ਜੀ, ਇਹ ਡਿਸੇਬਿਲਿਟੀ ਪ੍ਰੋਗਰਾਮ ਤੇ ਲੌਂਗ ਟਰਮ ਕੇਅਰ ਚ ਪਿਆ ਬਜ਼ੁਰਗ ਜੋੜਾ ਕੈਨੇਡਾ ਦੇ ਵਿੱਚ, ਕਹਿੰਦੇ ਈਮੇਲ ਮੈਨੂੰ ਆਉਂਦੀ ਹੈ, ਈਮੇਲ ਲਿਖਣੀ, ਪੜ੍ਹੇ ਲਿਖੇ ਇੱਥੋਂ ਦਾ ਕੈਨੇਡੀਅਨ ਐਕਸਪੀਰੀਅੰਸ ਸਾਰਾ ਕੁਛ ਹੈ, ਕੱਪੜੇ ਮੰਗਣ ਤੱਕ ਵੀ ਲੋਕਾਂ ਦੀ ਇਸ ਤਰ੍ਹਾਂ ਦੀ ਕੰਡੀਸ਼ਨ ਆ ਜਾਂਦੀਆਂ। ਰਾਤ ਅਸੀਂ ਜਦੋਂ ਮੇਰੀ ਕੱਲ ਗੱਲ ਹੋਈ ਤਾਂ ਬੜਾ ਮੇਰਾ ਵੀ ਮਨ ਖਰਾਬ ਹੋਇਆ ਕਿ ਸੱਚਮੁੱਚ ਇਹਨਾਂ ਨੇ ਕੈਨੇਡਾ ਵਾਸਤੇ ਕੁਛ ਨਹੀਂ ਕੀਤਾ ਹੋਣਾ, ਜਿਹੜੇ ਇਹ ਬਜ਼ੁਰਗ ਅੱਜ ਕੱਪੜਿਆਂ ਵਾਸਤੇ ਵੀ ਇਸ ਤਰ੍ਹਾਂ ਦੇ ਹਾਲਾਤ ਵਿੱਚ ਲੋਕ ਰਹਿ ਰਹੇ ਨੇ। ਮਤਲਬ ਕ੍ਰਾਈਸਿਸ ਦਰ ਕ੍ਰਾਈਸਿਸ ਜਾਓ, ਮੈਂ ਪੂਰੀ ਈਮੇਲ ਨਹੀਂ ਪੜ੍ਹ ਸਕਦਾ ਕਿਉਂਕਿ ਮੈਨੂੰ ਇਹ ਹੈ ਕਿ ਥੋੜੇ ਨਹੀਂ ਬਹੁਤਾ ਕਰਕੇ ਸਮਝ ਲੈਣਾ ਚਾਹੀਦਾ, ਤੇ ਨਾ ਹੀ ਮੈਂ ਕੋਈ ਰੇਡੀਓ ਤੇ ਕਿਸੇ ਨੂੰ ਇਹ ਕਹਿ ਰਿਹਾ ਕਿ ਤੁਸੀਂ ਹੈਲਪ ਕਰਨ ਲਈ ਪੈਸੇ ਭੇਜੋ, ਹਨਾ, ਮੇਰਾ ਇਹ ਵੀ ਮਕਸਦ ਨਹੀਂ ਹੈ ਕਿਉਂਕਿ ਇੱਕ ਨੂੰ ਪੈਸੇ ਦਿੱਤੇ ਆ ਕੁਛ ਨਹੀਂ ਬਣਦਾ। ਮੇਰਾ ਮਕਸਦ ਇਹ ਹੈ, ਆਰ ਵੀ ਸੈਂਸਿਟਿਵ ਅਬਾਊਟ ਅਵਰ ਸੋਸਾਇਟੀ? We don't have means because we cannot go to each and every long term care center ya hospitalan ch lokan di line kai tarah di crisis ne aur ise tarah di sensitivity grow karni pendi hai, awareness grow karni pendi hai ki saadi society ch hunda ki raat fir main ajj dobara vi unna da gall karunga ki tusi ki solution karde ho। Kehnde mere man ch aaya ki yaar je mainu inni dur koi email karke keh reha vi mainu kuch kapde mil sakde ne ਤਾਂ ਕਿਵੇਂ ਕੀਤਾ ਜਾਵੇ? ਹੁਣ ਕੀ ਇਹ ਈਮੇਲ ਕਿਸੇ ਗਾਰਮੈਂਟ ਦੇ ਬਹੁਤ ਵੱਡੇ ਬ੍ਰਾਂਡ ਨੂੰ ਕੀਤੀ ਜਾ ਸਕਦੀ ਹੈ? ਕੀਤੀ ਜਾ ਸਕਦੀ ਹੈ, ਪਰ ਨਾਲ ਉਹਨਾਂ ਨੇ ਪਬਲਿਸਿਟੀ ਕਰਕੇ ਬਹੁਤ ਕੁਛ ਕਰ ਲੈਣਾ। ਪਰ ਇੱਥੇ ਮੈਂ ਕਿਸੇ ਦਾ ਨਾਂ ਵੀ ਨਹੀਂ ਬੋਲ ਰਿਹਾ ਕਿ ਕਿਹਨੂੰ ਈਮੇਲ ਗਈ ਹੈ ਤੇ ਕੀ ਗਿਆ। ਹੋ ਸਕਦਾ ਮੇਰਾ ਦੋਸਤ ਉਹਨਾਂ ਦੀ ਹੈਲਪ ਕਰਦਾ ਨਹੀਂ ਕਰਦਾ, ਉਹਦੀ ਆਪਣੀ ਗੱਲ ਹੈ। ਸੋ ਮੈਂ ਇਹ ਨਹੀਂ ਕਹਿੰਦਾ ਕਿ ਮਾਲ ਵੇਚਣ ਵਾਸਤੇ ਗੱਲ ਕਰਦੇ, ਅਸੀਂ ਕਿਸੇ ਦਾ ਦੁੱਖ ਵੰਡਾਉਣਾ ਹੁੰਦਾ ਤੇ ਉਹਦੇ ਉੱਤੇ ਕਾਰੋਬਾਰ ਨਹੀਂ ਕਰਨਾ ਹੁੰਦਾ। ਮੈਂ ਇੱਥੇ ਕਿਸੇ ਵੱਡੇ ਬ੍ਰਾਂਡ ਨੂੰ ਇਹ ਗੱਲ ਦੱਸਦਾ ਤੇ ਦੋ ਟੀ ਸ਼ਰਟਾਂ ਦੇ ਕੇ ਉਹਨਾਂ ਨੇ ਕੈਨੇਡਾ ਭਰ ਦੇ ਅਖਬਾਰਾਂ 'ਚ ਖ਼ਬਰਾਂ ਲਵਾ ਲੈਣੀਆਂ ਨੇ। ਸੋ ਉਸ ਗੱਲ ਦਾ ਫਰਕ ਹੁੰਦਾ। ਸੋ ਅੱਜ ਦੀ ਗੱਲਬਾਤ ਲਈ ਤੁਸੀਂ ਆਪਣੀ ਫੀਡਬੈਕ ਸਾਂਝੀ ਕੀਤੀ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਅਸੀਂ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਹੋਰ ਕੁਆਲਿਟੀ ਲੈਵਲ ਦੇ ਉੱਪਰ ਵੀ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰਾ ਟਾਈਮ ਮੁੱਕਿਆ ਜੀ, ਓਕੇ ਬਾਏ, ਟਾਟਾ, ਕੱਲ੍ਹ ਨੂੰ ਮਿਲਦੇ ਹਾਂ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ, ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
ABS Friends Entertainment, Basba Empire, Mo Sheikh and AAA Production present The Legend of the Legends, Gurdas Maan, Saturday 28th October, First Ontario Center. Tickets are available on ticketmaster.ca. For sponsorship and VVIP tickets, contact
Sunny Bajpa 416-562-1120, Tony Jol 416-818-2020.
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
क्या आपके घर और ऑटो इंश्योरेंस की रिन्यूअल हो रही है?
क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
Brampton Fire and Emergency Services Ontario Fire Marshal के तावन से सितंबर 28 को Save by the Beep मुतारिफ करवा रहा है। Ontario के पहले टेस्ट योर अलार्म डे के मौके पर हम Brampton के तमाम रिहायशों को आपके अलार्म की जांच के लिए इस अहम तकरीब में शामिल होने की दावत देते हैं। ये इतना ही आसान है जितना टेस्ट बटन को दबाना। याद रखें, आपके अलार्म बजने पर आपके पास महफूज तरीके से फरार होने के लिए सिर्फ 60 सेकंड या इससे भी कम वक्त हो सकता है। फायर सेफ्टी हर एक की जिम्मेदारी है।
770 AM दिया नशरियात सुनने ते हालात हाजरा तो बाखबर रहने वास्ते न्यूज़ इंफॉर्मेशन एनालिसिस